ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਦੀ ਕਥਾ ਚੱਲ ਰਹੀ। ਭਾਈ ਗੁਰਦਾਸ ਸਾਹਿਬ ਜੀ ਨੂੰ ਗੁਰਦੇਵ ਨੇ ਬਚਨ ਕਹੇ, ਭਾਈ ਸਾਹਿਬ ਕੋਈ ਐਸੀ ਇਕਾਂਤ ਵਾਲੀ ਜਗ੍ਹਾ ਲੱਭੋ ਜਿੱਥੇ ਹਰਿਆਵਲ ਹੋਵੇ, ਰਮਣੀਕ ਥਾਂ ਹੋਵੇ ਤੇ ਗੁਰਬਾਣੀ ਸ਼ਾਂਤੀ ਨਾਲ ਬਹਿ ਕੇ ਲਿਖ ਸਕੀਏ। ਭਾਈ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਤੋਂ ਬਿਨਾਂ ਐਸੀ ਜਗ੍ਹਾ ਦੀ ਭਾਲ ਕੌਣ ਕਰ ਸਕਦਾ। ਸੁਣ ਕੇ ਸਤਿਗੁਰੂ ਜੀ ਆਪ ਚੱਲ ਪਏ, ਗੁਰਦੁਆਰਾ ਰਾਮਸਰ ਸਾਹਿਬ ਵਾਲੇ ਸਥਾਨ ਤੇ ਪੁੱਜੇ ਨੇ। ਬੜੀ ਰਮਣੀਕ ਜਗ੍ਹਾ ਮਹਾਰਾਜ, ਕਹਿੰਦੇ ਤਾਂ ਪੰਚਵਟੀ ਹੈ, ਬੜੀ ਸੁੰਦਰ ਹੈ। ਪਿੱਪਲ ਦੇ ਬੂਟੇ ਲੱਗੇ ਨੇ, ਬੇਰੀਆਂ ਦੇ ਝੁੰਡ ਨੇ, ਹਰਿਆਵਲ ਹੈ, ਲਾਗੇ ਥੋੜਾ ਜਿਹਾ ਪਾਣੀ ਨੀਵੇਂ ਥਾਂ ਤੇ ਖੜਾ। ਹੁਕਮ ਕੀਤਾ, ਇਸੇ ਜਗ੍ਹਾ ਤੇ ਤਿਆਰੀ ਕਰਕੇ ਤੰਬੂ ਕਨਾਤਾਂ ਤਾਣੋ। ਭਾਈ ਗੁਰਦਾਸ ਜੀ ਦੀ ਡਿਊਟੀ ਲੱਗੀ, ਗੁਰਦੇਵ ਆਪ ਵਾਪਸ ਸ੍ਰੀ ਅੜਸੜ ਤੀਰਥ ਤੇ ਆ ਗਏ ਨੇ। ਸੋਹਣੀ ਤਿਆਰੀ ਹੋ ਗਈ, ਕਨਾਤਾਂ ਤਣ ਗਈਆਂ, ਤੰਬੂ ਲੱਗ ਗਏ, ਚੰਦੋਆ ਲੱਗ ਗਿਆ। ਭਾਈ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਲੈ ਕੇ ਆਏ, ਗੁਰਬਾਣੀ ਦੀਆਂ ਪੋਥੀਆਂ ਪਾਲਕੀ ਚ ਸਜਾ ਕੇ ਅੜਸੜ ਤੀਰਥ ਤੋਂ ਗੁਰਦੁਆਰਾ ਰਾਮਸਰ ਸਾਹਿਬ ਪੁੱਜੇ ਨੇ। ਗੁਰਦੇਵ ਨੇ ਬਚਨ ਕੀਤਾ ਕਿ ਸੁੰਦਰ ਤਾਲ ਰਚਿਆ ਜਾਏ, ਸੰਗਤ ਸੇਵਾ ਕਰੇ, ਜਿੰਨੀ ਮਿੱਟੀ ਜਿੰਨੀ ਗਾਰ ਇਹਦੇ ਇੱਚੋਂ ਕੱਢੋਗੇ, ਓਨੀ ਤੁਹਾਡੀ ਮੈਲ ਹਿਰਦੇ ਚੋਂ ਕੱਢੀ ਜਾਏਗੀ। ਤਕਰੀਬਨ ਇੱਕ ਪਹਿਰ ਤੱਕ ਸਰੋਵਰ ਰਾਮਸਰ ਦੀ ਸੇਵਾ ਹੋਈ, ਸੁੰਦਰ ਸਰੋਵਰ ਬਣ ਗਿਆ ਛੋਟੇ ਆਕਾਰ ਦਾ। ਗੁਰਦੇਵ ਨੂੰ ਭਾਈ ਗੁਰਦਾਸ ਸਾਹਿਬ ਤੇ ਬਾਬਾ ਬੁੱਢਾ ਸਾਹਿਬ ਜੀ ਸਾਰੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਰੋਵਰ ਦਾ ਆਪ ਜੀ ਨਾਮਕਰਨ ਕਰੋ। ਤਾਂ ਸਤਿਗੁਰੂ ਜੀ ਨੇ ਨਾਮਕਰਨ ਕਰਦਿਆਂ ਆਖਿਆ, ਇਸ ਪਾਵਨ ਸਥਾਨ ਦਾ ਨਾਮ, ਸਰੋਵਰ ਦਾ ਨਾਮ ਹੈ ਸ਼੍ਰੀ ਰਾਮਸਰ। ਇੱਥੇ ਰਾਮ ਦੇ ਨਾਮ ਦਾ ਨਿਵਾਸ ਹੈ, ਅਕਾਲ ਪੁਰਖ ਦੇ ਨਾਮ ਦਾ ਨਿਵਾਸ ਹੈ। ਉਸ ਵਕਤ ਇਸ ਪਾਵਨ ਸਰੋਵਰ ਦੀ ਮਹਿਮਾ ਨੂੰ ਗੁਰਦੇਵ ਜੀ ਨੇ ਸ਼ਬਦ ਦੁਆਰਾ ਰਸਨਾ ਤੋਂ ਬਿਆਨ ਕੀਤਾ। ਪਹਿਲਾ ਸ਼ਬਦ ਜੋ ਮਹਾਰਾਜ ਜੀ ਨੇ ਰਾਮਸਰ ਸਰੋਵਰ ਦੇ ਕੰਢੇ ਤੇ ਬੈਠ ਕੇ ਉਚਾਰਿਆ, ਉਹ ਸ਼ਬਦ ਅੱਜ ਦੀ ਕਥਾ ਚ ਆ ਰਿਹਾ। ਆਓ ਪੰਚਮ ਪਾਤਸ਼ਾਹ, ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਰਚਨਹਾਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ, ਤਖ਼ਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ, ਉਗ ਬਣੋ ਤੈ ਆਥ ਬਣੋ, ਚੋਹ ਚੱਕੀ ਕੀਨ ਲੋਆ, ਜਿਨੀ ਗੁਰੂ ਨਾ ਸੇਵਿਓ, ਮਨ ਮੁਖਾਂ ਪਿਆ ਮੋਆ, ਦੂਣੀ ਚੌਣੀ ਕਰਾ ਮਾਤ, ਸੱਚੇ ਕਾ ਸੱਚਾ ਟੋਆ। ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਸੁਨ ਸੰਗਤ ਸਗਰੀ ਹਰ ਖਾਈ,
ਸਾਰੀ ਸੰਗਤ ਨੇ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ ਕਿ ਇਸ ਪਾਵਨ ਸਥਾਨ ਦਾ ਨਾਮ ਸ਼੍ਰੀ ਰਾਮਸਰ ਸਾਹਿਬ ਹੈ, ਤੋ ਸਾਰੀ ਸੰਗਤ ਸੁਣ ਕੇ ਬਹੁਤ ਪ੍ਰਸੰਨ ਹੋਈ,
ਹੱਥ ਜੋਰ ਕਰ ਗਰੀਵ ਨਿਵਾਈ।
ਸਾਰੀ ਸੰਗਤ ਨੇ ਗੁਰਦੇਵ ਦੇ ਬਚਨ ਸੁਣ ਕੇ ਹੱਥ ਜੋੜੇ, ਬੜੇ ਅਦਬ ਨਾਲ ਸਤਕਾਰ ਨਾਲ ਸੀਸ ਝੁਕਾਇਆ, ਨਮਸਕਾਰ ਕੀਤੀ ਹੈ।
ਤਿਸ ਪਰ ਥਾਏ ਸ਼ਬਦ ਗੁਰ ਕੀਨਾ,
ਗੁਰਦੁਆਰਾ ਰਾਮਸਰ ਸਾਹਿਬ ਸਰੋਵਰ ਰਾਮਸਰ ਸਾਹਿਬ ਜੀ ਦੇ ਸੰਬੰਧ ਚ ਗੁਰਦੇਵ ਨੇ ਪਾਵਨ ਪਵਿੱਤਰ ਸ਼ਬਦ ਆਪਣੇ ਮੁਖਾਰਬਿੰਦ ਚੋਂ ਉਚਾਰਨ ਕੀਤਾ ਹੈ।
ਨਾਮ ਮਹਾਤਮ ਕੋ ਤਰ ਦੀਨਾ,
ਜਿਸ ਪਾਵਨ ਸ਼ਬਦ ਵਿੱਚ ਗੁਰਦੇਵ ਨੇ ਨਾਮ ਦੀ ਮਹਿਮਾ ਦੱਸੀ ਹੈ, ਨਾਮ ਦਾ ਮਹਾਤਮ ਦੱਸਿਆ। ਖਾਲਸਾ ਜੀ, ਨਾਮ ਦੀ ਮਹਿਮਾ ਵੱਡੀ ਤੋਂ ਵੱਡੀ ਹੈ। ਨਾਮ ਦਾ ਏਡਾ ਵੱਡਾ ਪ੍ਰਤਾਪ ਹੈ ਕਿ ਨਾਮ ਦੇ ਸਾਹਮਣੇ ਜਿਹਦਾ ਨਾਮ ਜਪੀਦਾ, ਉਹ ਨਾਮੀ ਵੀ ਨਿਰਵਸ ਹੋ ਜਾਂਦਾ ਹੈ, ਬੇਵਸ ਹੋ ਜਾਂਦਾ। ਤੁਸੀਂ ਆਖੋਗੇ ਨਾਮੀ ਕਿਵੇਂ ਬੇਵਸ ਹੋ ਜਾਂਦਾ? ਨਾਮੀ ਇਸ ਕਰਕੇ ਬੇਵਸ ਹੋ ਜਾਂਦਾ ਵੀ ਜਦੋਂ ਉਹਦਾ ਨਾਮ ਜਪੀਏ ਤੇ ਨਾਮੀ ਨੂੰ ਆਉਣਾ ਹੀ ਪੈਂਦਾ ਹੈ। ਇਸ ਕਰਕੇ ਨਾਮ ਦਾ ਪ੍ਰਤਾਪ ਬੜਾ ਵੱਡਾ ਪ੍ਰਤਾਪ ਹੈ, ਨਾਮ ਦੀ ਮਹਿਮਾ ਬੜੀ ਵੱਡੀ ਹੈ। ਕਹੋ ਕਹਾਂ ਲਗ ਨਾਮ ਵਡਾਈ, ਰਾਮ ਨਾ ਸਕਹੀ ਰਾਮ ਗੁਣ ਗਾਹੀ। ਨਾਮ ਦੀ ਮਹਿਮਾ ਬੜੀ ਵੱਡੀ ਹੈ, ਬਹੁਤ ਸਰਵੋਤਮ ਹੈ ਉਹ ਨਾਮ ਦੀ ਮਹਿਮਾ। ਨਾਮ ਦਾ ਮਹਾਤਮ ਸਤਿਗੁਰੂ ਜੀ ਨੇ ਆਪਣੇ ਪਾਵਨ ਸ਼ਬਦ ਦੁਆਰਾ ਦਰਸਾਇਆ ਹੈ।
ਸ੍ਰੀ ਮੁਖ ਵਾਕ ਗੌੜੀ ਮਹੱਲਾ ਪੰਜਵਾ,
ਸ੍ਰੀ ਮੁਖ ਵਾਕ ਪੰਜਵੇਂ ਪਾਤਸ਼ਾਹ ਦੇ ਬੁਖਾਰ ਬਿੰਦ ਚੋਂ ਉਚਾਰਨ ਕੀਤਾ ਪਾਵਨ ਸ਼ਬਦ ਹੈ ਗੌੜੀ ਰਾਗ ਵਿੱਚ। ਗੌੜੀ ਮਹੱਲਾ ਪੰਜਵਾ, ਗੌੜੀ ਰਾਗ ਹੈ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਹਾਂਜੀ,
ਨਿਤ ਪ੍ਰਤ ਨਾਵਣ ਰਾਮ ਸਰ ਕੀਜੈ,
ਨਿਤ ਪ੍ਰਤ ਨਾਵਣ ਰਾਮ ਸਰ ਕੀਜੈ। ਹੇ ਭਾਈ, ਨਿਤਾ ਪ੍ਰਤੀ ਰਾਮ ਸਰ ਸਰੋਵਰ ਦੇ ਵਿੱਚ ਇਸ਼ਨਾਨ ਕਰੋ। ਨਿਤਾ ਪ੍ਰਤੀ ਬਹੁਤ ਸਾਰੇ ਗੁਰਸਿੱਖ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਵਸਦੇ ਰਹਿੰਦੇ, ਉਹਨਾਂ ਦਾ ਇਹ ਨਿਤਨੇਮ ਰਿਹਾ ਪੰਜਾਂ ਸਰੋਵਰਾਂ 'ਚ ਜਾ ਕੇ ਇਸ਼ਨਾਨ ਕਰਨਾ। ਨਿਤਾ ਪ੍ਰਤੀ ਪਹਿਲਾਂ ਕੌਲਸਰ ਸਰੋਵਰ 'ਚ ਇਸ਼ਨਾਨ ਕਰਨਾ, ਫਿਰ ਸ੍ਰੀ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕਰਨਾ, ਫਿਰ ਰਾਮਸਰ ਸਰੋਵਰ 'ਚ ਵਿਵੇਕਸਰ, ਅਤੇ ਫਿਰ ਸੰਤੋਖਸਰ ਸਾਹਿਬ। ਇੱਦਾਂ ਪੰਜਾਂ ਸਰੋਵਰਾਂ ਦੇ ਇਸ਼ਨਾਨ ਗੁਰਮੁਖ ਜਨ ਕਰਦੇ, ਗੁਰੂ ਸਾਹਿਬ ਜੀ ਦੀ ਸਿਮਰਤੀ ਹਿਰਦੇ 'ਚ ਧਾਰਨ ਕਰਕੇ। ਮਹਾਰਾਜ ਜੀ ਕਹਿੰਦੇ, ਨਿਤਾ ਪ੍ਰਤੀ ਰਾਮਸਰ ਸਰੋਵਰ 'ਚ ਨਹਾਵੋ ਭਾਈ, ਇਸ਼ਨਾਨ ਕਰੋ। ਇੱਕ ਤਾਂ ਇਹ ਰਾਮਸਰ ਸਰੋਵਰ ਦੀ ਮਹਿਮਾ ਪ੍ਰਗਟ ਹੋ ਗਈ, ਦੂਜਾ ਜਿਹੜਾ ਅੰਤਰੀਵੀ ਅਰਥ ਇਸ ਪਾਵਨ ਸ਼ਬਦ ਵਿੱਚ ਹੈ ਕਿ ਆਪਾਂ ਹੁਣ ਇੱਥੇ ਬੈਠੇ ਰੋਜ਼ ਕਿਵੇਂ ਰਾਮਸਰ ਸਰੋਵਰ 'ਚ ਇਸ਼ਨਾਨ ਕਰੀਏ ਪਟਿਆਲੇ 'ਚ ਬੈਠੇ। ਨਿਤਾ ਪ੍ਰਤੀ ਸਾਡੇ ਪਾਸ ਜਿਹੜਾ ਸਤਿਗੁਰੂ ਜੀ ਨੇ ਸਾਨੂੰ ਵਾਹਿਗੁਰੂ ਗੁਰਮੰਤਰ ਬਖਸ਼ਿਆ, ਇਹ ਵਾਹਿਗੁਰੂ ਗੁਰਮੰਤਰ ਰਾਮਸਰ ਸਰੋਵਰ ਹੈ। ਇਹ ਰਾਮਸਰ ਸਰੋਵਰ ਹੈ, ਪਰਮੇਸ਼ਰ ਦਾ ਨਾਮ ਹੈ ਨਾ, ਇਹ ਨਾਮਸਰ ਸਰੋਵਰ ਹੈ, ਰਾਮਸਰ ਸਰੋਵਰ ਹੈ। ਇਹਦੇ 'ਚ ਨਿਤਾ ਪ੍ਰਤੀ ਨਹਾਉਣਾ, ਕਿਵੇਂ ਨਹਾਉਣਾ, ਇਹਦੀ ਕਮਾਈ ਕਰਨੀ ਹੈ, ਇਹਦਾ ਅਭਿਆਸ ਕਰਨਾ, ਇਹ ਸਾਡੇ ਅੰਦਰ ਹੀ ਹੈ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ। ਮਲ ਮਲ ਕੇ ਨਹਾਉਣ ਦਾ ਹੁਕਮ ਹੈ ਇਸ ਤੀਰਥ ਵਿੱਚ। ਆਮ ਜਿੰਨੇ ਤੀਰਥ ਨੇ, ਸਰੋਵਰ ਨੇ, ਉਹਨਾਂ 'ਚ ਮਲ ਕੇ ਇਸ਼ਨਾਨ ਕਰਨ ਦੀ ਆਗਿਆ ਨਹੀਂ ਹੈ। ਤੁਸੀਂ ਕਿਸੇ ਵੀ ਸਰੋਵਰ 'ਚ ਇਸ਼ਨਾਨ ਕਰੋ, ਮਰਿਆਦਾ ਨਹੀਂ ਵੀ ਉਹਦੇ 'ਚ ਮਲ ਕੇ ਨਹਾਓ। ਆ ਸਰੀਰ ਦੇ ਕੇਵਲ ਚੁੱਭਾ ਲਾ ਸਕਦੇ ਹਾਂ, ਮਲਣਾ ਨਹੀਂ ਹੁੰਦਾ ਸਰੀਰ ਨੂੰ, ਨਾ ਸਾਬਣ ਲਾਣੀ ਆ ਨਾ ਮਲਣਾ, ਸਰੋਵਰਾਂ ਜਦੋਂ ਇਸ਼ਨਾਨ ਕਰਦੇ ਹਾਂ। ਪਰ ਮਹਾਰਾਜ ਜੀ ਕਹਿੰਦੇ, ਜਿਹੜਾ ਇਹ ਤੁਹਾਡੇ ਅੰਦਰ ਤੀਰਥ ਹੈ ਨਾਮ ਦਾ, ਇਹਦੇ 'ਚ ਮਲ ਮਲ ਕੇ ਨਹਾਓ, ਕਿਉਂਕਿ ਮੈਲ ਬੜੀ ਅੰਦਰ ਚਿੰਬੜੀ ਹੋਈ ਹੈ। ਅੰਤਸ਼ਕਰਨ ਨੂੰ ਜਨਮ ਜਨਮਾਂਤਰਾਂ ਦੀ ਮੈਲ ਲੱਗੀ ਹੈ, ਪਾਪ ਕਰਮਾਂ ਦੀ, ਉਹਦੇ ਧੋਣ ਵਾਸਤੇ ਮਲ ਮਲ ਕੇ ਨਹਾਉਣਾ ਪਵੇਗਾ, ਯਾਨੀ ਕਿ ਖੁੱਭ ਖੁੱਭ ਕੇ ਨਾਮ ਜਪਣਾ, ਰੀਝ ਰੀਝ ਕੇ ਨਾਮ ਦੀ ਕਮਾਈ ਕਰਨੀ ਹੈ, ਚਾਅ ਨਾਲ ਨਾਮ ਦਾ ਅਭਿਆਸ ਕਰਨਾ, ਚਾਅ ਨਾਲ, ਉਤਸ਼ਾਹ ਨਾਲ। ਤੋ ਮਹਾਰਾਜ ਜੀ ਕਹਿੰਦੇ, ਇਸ ਰਾਮਸਰ ਸਰੋਵਰ ਵਿੱਚ ਜਿਹੜਾ ਤੁਹਾਡੇ ਅੰਦਰ ਹੀ ਹੈ ਭਾਈ ਨਾਮ ਦਾ, ਇਹਦੇ 'ਚ ਨਿਤਾ ਪ੍ਰਤੀ ਨਹਾਵੋ, ਹਰ ਵੇਲੇ ਇਹਦੇ 'ਚ ਇਸ਼ਨਾਨ ਕਰੋ।
ਝੋਲ ਮਹਾਰਸ ਹਰ ਅੰਮ੍ਰਿਤ ਪੀਜੈ।
ਕਹਿੰਦੇ ਭਾਈ, ਝੋਲ ਦਾ ਮਤਲਬ ਹੁੰਦਾ ਵੀ ਪੜਦਾ ਪਾਸੇ ਕਰਕੇ, ਉੱਤੇ ਜਾਲਾ ਜਿਹਾ ਜੰਮ ਜਾਂਦਾ ਨਾ ਜਦੋਂ ਪਾਣੀ 'ਤੇ, ਅਤੇ ਉਹ ਪਾਸੇ ਕਰਕੇ ਜਾਲੇ ਨੂੰ ਥੱਲਿਓਂ ਸਾਫ਼ ਜਲ ਨਿਕਲ ਆਉਂਦਾ ਨਿਰਮਲ। ਕਹਿੰਦੇ ਇੱਦਾਂ ਜਿੰਨੀ ਭਰਮ ਦੀ ਕਾਈ ਹੈ, ਪੜਦੇ ਨੇ, ਇਹਨਾਂ ਨੂੰ ਦੂਰ ਕਰਕੇ ਤੁਹਾਡੇ ਅੰਦਰ ਜਿਹੜਾ ਨਾਮ ਦਾ ਹਰੀ ਅੰਮ੍ਰਿਤ ਰਸ ਹੈ ਉਹਨੂੰ ਪੀਵੋ। ਜਿਹੜੇ ਇਸ ਰਾਮਸਰ ਸਰੋਵਰ 'ਚ ਇਸ਼ਨਾਨ ਕਰਨਗੇ, ਨਾਲ ਨਾਮ ਜਪਣਗੇ, ਮਹਾਰਾਜ ਜੀ ਕਹਿੰਦੇ ਉਹ ਆਪਣੇ ਅੰਦਰੋਂ ਨਾਮ ਅੰਮ੍ਰਿਤ ਦੇ ਨਾਲ ਆਪਣੇ ਸਵੈ ਅੰਮ੍ਰਿਤ ਰਸ ਨੂੰ ਪੁੰਚਣਗੇ। ਹਰ ਅੰਮ੍ਰਿਤ ਪੀਜੈ, ਹਰੀ ਦੇ ਨਾਮ ਰਸ ਦਾ ਅੰਮ੍ਰਿਤ ਆਪਣੇ ਅੰਦਰੋਂ ਗੁਰਮੁਖ ਜਨ ਪੀਵਣਗੇ।
ਰਹਾਉ ਨਿਰਮਲ ਉਦਕ ਗੋਵਿੰਦ ਕਾ ਨਾਮ।
ਇਹ ਭਾਈ, ਇਸ ਰਾਮਸਰ ਸਰੋਵਰ 'ਚ ਜਿਹੜਾ ਜਲ ਹੈ, ਇਹ ਸਮਝ ਲਓ ਵੀ ਇਹ ਪਰਮੇਸ਼ਰ ਦਾ ਨਾਮ ਹੀ ਹੈ ਨਿਰਮਲ ਜਲ। ਇਹਦੇ 'ਚ ਜਿਹੜਾ ਜਲ ਹੈ ਉਹ ਨਿਰਮਲ ਨਾਮ ਰੂਪੀ ਜਲ ਹੈ। ਅਕਾਲ ਪੁਰਖ ਦਾ ਜਿਹੜਾ ਨਾਮ ਹੈ ਨਿਰਮਲ ਉਦਕ, ਉਦਕ ਕਹਿੰਦੇ ਨੇ ਪਾਣੀ ਦੇ ਸਰੋਵਰ ਨੂੰ, ਪਾਣੀ ਦੇ ਤਾਲ ਨੂੰ, ਉਦਕ ਨਾਮ ਜਲ ਦਾ ਹੁੰਦਾ, ਤਦੇ ਨਾਮ ਉਦਦ ਨਾਮ ਸਮੁੰਦਰ ਦਾ ਵੀ ਹੁੰਦਾ। ਮਹਾਰਾਜ ਜੀ ਕਹਿੰਦੇ ਜਿਹੜਾ ਨਾਮ ਦਾ ਨਿਰਮਲ ਜਲ ਹੈ ਉਹ ਕਿਹੜਾ? ਗੋਬਿੰਦ ਕਾ ਨਾਮ। ਨਿਰਮਲ ਉਦਕ ਨਿਰਮਲ ਜਲ ਹੈ, ਪੁੱਛਿਆ ਜੀ ਕਿਹੜਾ ਹੈ ਨਿਰਮਲ ਜਲ? ਮਹਾਰਾਜ ਜੀ ਕਹਿੰਦੇ ਗੋਬਿੰਦ ਕਾ ਨਾਮ। ਗੋਬਿੰਦ ਦਾ, ਅਕਾਲ ਪੁਰਖ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਨਿਰਮਲ ਜਲ ਹੈ, ਪਵਿੱਤਰ ਜਲ ਹੈ, ਸ਼ੁੱਧ ਜਲ ਹੈ। ਉਸ ਨਿਰਮਲ ਜਲ ਦੇ ਵਿੱਚ ਭਾਈ ਇਸ਼ਨਾਨ ਕਰੋ।
ਮੱਜਨ ਕਰਤ ਪੂਰਨ ਸਭ ਕਾਮ।
ਜਿਹੜੇ ਇਸ ਨਾਮ ਰੂਪੀ ਨਿਰਮਲ ਜਲ 'ਚ ਇਸ਼ਨਾਨ ਕਰਨਗੇ ਜਾਂ ਰਾਮਸਰ ਸਰੋਵਰ 'ਚ ਇਸ਼ਨਾਨ ਕਰਨਗੇ, ਮਹਾਰਾਜ ਜੀ ਕਹਿੰਦੇ ਉਹਨਾਂ ਦੇ ਸਾਰੇ ਕਾਰਜ ਪੂਰਨ ਹੋਣਗੇ, ਸਾਰੇ ਕੰਮ ਉਹਨਾਂ ਦੇ ਪੂਰਨ ਹੋ ਜਾਣਗੇ। ਮੱਜਨ ਕਰਤ पूर्ण सब काम, जेड़ा मजन करेगा इशनान करेगा इस सरोवर च रामसर सरोवर च जां इउं कह लो नाम रूपी सरोवर विच उहदे सारे काम, काम दा मतलब कामनावां इच्छावां उह पूरियां हो जाणगियां। उहदे अंदर कोई कामना बाकी रहेगी नहीं। नाम जपण वाले गुरमुख नूं सतगुरु जी ऐसी अवस्था बख्श दिंदे ने जिथे नाम की कमाई करदिया करदिया उहदे अंदर कोई भी कामना पिछे नहीं रह जाती, वो बिल्कुल निष्काम हो जाता, कामना रहित हो जाता। तो नाम की कमाई करने वाले दे सारी कार्ज पूर्ण हो गए। जदों सारे काम पूर्ण हो जाण ते फिर उहनूं इच्छा ही नहीं फुरदी भी मेरा काम रह गया महाराज जी कर दिओ। सारे कार्ज सतगुरु जी तिन्हां दे रास कर देंदे हन।
संत संग तह गोष्ट होए,
महाराज जी कहिंदे पावन तीरथ है रामसर सरोवर जिथे संत जन एकत्र हो के संत जना दी संगत विच हरी दी गोष्ट होवेगी। गोष्ठी दा मतलब हुंदा विचार करनी, गौ नाल ध्यान नाल विचार करनी, विचार गोष्ठी होनी। तो सत संगत विच बैठ के संत जना दी संगत विच बैठ के हरी संबंधी गोष्ठ होवेगी।
कोट जन्म के किल विख खोए,
जेड़ा सत संगत विच जा के हरी गोष्ठ करेगा जां फिर हरी गोष्ठ नूं सुनेगा महाराज जी कहिंदे उहदे करोड़ां जन्मां दे किल विख कीते होए पाप नष्ट भ्रष्ट हो जाणगे। कोट जन्म के किल विख खोए, साध संगत विच आ के आ हरी गोष्ठी हो रही है ना, आपां बैठे हुण सारे गुरु साहब की कथा सुन रहे हैं, यह हरी गोष्ठ है। इहदा महात्म की है? इहदा महात्म है भी जिहड़े हरी गोष्ठ विच सुरत जोड़दे ने उहनां दे करोड़ां जन्मां दे कीते किल विख नष्ट हो जांदे ने। करोड़ां जन्मां दे कोट जन्म के दुख गवायो संत जना मिल हर जस गायो, कोट जन्म के दुख गवायो जो चाहत सोई मन पायो कर कृपा हर नाम दिवायो सर्व सुख हर नाम बढ़ाई गुर प्रसाद नानक मत पाई। संत जना दी संगत दा एडा वड्डा प्रताप है। तो संत जना दी संगत विच बैठ के जदों हरी दी गोष्ठ करोगे सुनोगे ता तुहाडे करोड़ां जन्मां दे कीते होए किल विख नष्ट हो जाणगे।
सिमरहि साध करहि आनंद,
परमेश्वर दे प्यारे साधु जन परमेश्वर नूं सिमर के आनंद करदे, अकाल पुरख दा सिमरन करके उह आनंद च रहिंदे ने, आनंद विच भिज जांदे ने, उहनां दे हिरदे च आनंद ही आनंद वरतौंदा है।
मन तन रविया परमानंद,
ओ मन करके भी ते तन करके भी परमानंद स्वरूप परमेश्वर नूं रवे कहीए उचारदे ने, उहदा नाम जपदे ने। मन करके भी वाहिगुरू 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 जपदे आ, तन करके भी रसना तो वाहिगुरू 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 जपदे हन। इहदा मन ते तन अकाल पुरख परमेश्वर दे भजन विच जोड़दे ने गुरमुख जन।
जिस है प्राप्त हर चरण निधान,
हरी अकाल पुरख दे चरण जो सारे निधियां दा खजाना ने जिन्हों प्राप्त हुंदे हन।
नानक दास तिस है कुरबान,
जिहदे हिरदे च परमेश्वर दे चरण कमल वसदे ने पंजवें पातशाह कहिंदे मैं उहदे तों कुरबान जांदा हां, उहदे तों मैं बलिहार जांदा हां, वारे वारे जांदा हां। जिस दे हिरदे विच हरी अकाल पुरख वाहिगुरु परमेश्वर दे चरण कमल वसदे हन।
चौपई मज्जत जल एह शब्द पठंता,
कहिंदे जल च इशनान करदिआं महाराज जी कहिंदे रामसर सरोवर च इशनान करदिआं जिहड़े गुरमुख माई भाई इस शब्द दा नाल नाल जाप जपणगे, जदों इशनान करना रामसर सरोवर च चुब्बा मारना उदों नाल नाल ए शब्द पढ़ना, नित प्रात नहावण रामसर कीजै चोल महारस अमृत पीजै। कहिंदे जदों नाल नाल ए शब्द जपना कि सरोवर दे इशनान नाल नाम की महिमा भी हिरदे च दृढ़ करनी है ना, कहिंदे रामसर सरोवर च इशनान करदिआं जिहड़े गुरमुख प्यारे माई भाई इस शब्द नूं पढ़नगे
तिस तीरथ को फल सोलहंता,
उहनूं इस तीरथ दे इशनान दा वड्डा महात्म प्राप्त होवेगा, ਬੜੇ ਵੱਡੇ ਫਲ ਦੀ ਪ੍ਰਾਪਤੀ ਹੋਵੇਗੀ।
ਸੁਣ ਕੇ ਸੰਗਤ ਬਾਕ ਬਿਲਾਸੇ,
ਸਤਿਗੁਰੂ ਪੰਚਮ ਪਾਤਸ਼ਾਹ ਜੀ ਦੇ ਬਚਨ ਬਿਲਾਸ ਸਾਰੀ ਸਤ ਸੰਗਤ ਨੇ ਸੁਣੇ ਹਨ।
ਮਸਤਕ ਟੇਕਤ ਪਰਮ ਹੁਲਾਸੇ,
ਗੁਰਦੇਵ ਦੇ ਚਰਨਾਂ ਤੇ ਮੱਥਾ ਟੇਕ ਕੇ ਸਭ ਦੇ ਹਿਰਦਿਆਂ ਚ ਹੁਲਾਸ ਪੈਦਾ ਹੋਇਆ, ਸਭ ਦੇ ਹਿਰਦਿਆਂ ਚ ਆਨੰਦ ਤੇ ਖੇੜਾ ਪੈਦਾ ਹੋਇਆ।
ਸਤਿਗੁਰ ਆਗਿਆ ਸਭ ਕੋ ਦਈ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਭ ਨੂੰ ਆਗਿਆ ਦਿੱਤੀ ਹੈ, ਸਭ ਨੂੰ ਹੁਕਮ ਦਿੱਤਾ ਹੈ।
ਤਿੰਨ ਮਣ ਅਥਿਉ ਨਿਸਾਇਬ ਭਈ,
ਹੁਣ ਭਾਈ ਸੂਰਜ ਛੁਪ ਗਿਆ, ਦਿਨ ਦੀ ਜਿਹੜੀ ਸੂਰਜ ਦੀ ਟਿੱਕੀ ਹੈ ਇਹ ਛੁਪ ਗਈ ਹੈ।
ਸ਼੍ਰੀ ਹਰਿ ਗੋਬਿੰਦ ਕੇ ਸੰਗ ਜਾਵਹੋ,
ਤੁਸੀਂ ਹੁਣ ਸਾਰੀ ਸੰਗਤ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਤ ਵਾਪਸ ਜਾਓ। ਮਹਾਰਾਜ ਜੀ ਨੇ ਹੁਕਮ ਕੀਤਾ ਪੰਜਵੇਂ ਪਾਤਸ਼ਾਹ ਨੇ ਵੀ ਸੂਰਜ ਛੁਪ ਗਿਆ, ਹਨੇਰਾ ਪੈ ਗਿਆ, ਤੇ ਤੁਸੀਂ ਹੁਣ ਸਾਰੀ ਸੰਗਤ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਤ ਵਾਪਸ ਜਾਓ।
ਗਮਨੋ ਨਗਰ ਵਿਖੇ ਸੁਖ ਪਾਵਹੋ,
ਨਗਰ ਵਿੱਚ ਜਾ ਕੇ ਆਪਣੇ ਆਸਣਾਂ ਤੇ ਆਪਣੇ ਘਰਾਂ ਚ ਸੁਖ ਪ੍ਰਾਪਤ ਕਰੋ।
ਵਿਦਾ ਕਰੇ ਸਭ ਸੋ ਇਮ ਕਹਿਓ,
ਇਹ ਤਾਂ ਸਾਰੀ ਸੰਗਤ ਨੂੰ ਹੁਕਮ ਕਰਕੇ ਮਹਾਰਾਜ ਜੀ ਨੇ ਗੁਰਦੁਆਰਾ ਰਾਮਸਰ ਸਾਹਿਬ ਤੋਂ ਸਾਰੀ ਸੰਗਤ ਨੂੰ ਵਿਦਾ ਕੀਤਾ ਹੈ।
ਢਿਗ ਗੁਰਦਾਸ ਰੋ ਬੁੱਢਾ ਰਹਿਓ,
ਮਹਾਰਾਜ ਜੀ ਦੇ ਪਾਸ ਇੱਕ ਭਾਈ ਗੁਰਦਾਸ ਜੀ, ਦੂਜੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਬੈਠੇ ਹਨ।
ਸ਼੍ਰੀ ਹਰਿ ਗੋਬਿੰਦ ਚੰਦਨ ਕੇਤ,
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਪਿਤਾ ਗੁਰਦੇਵ ਨੂੰ ਮੱਥਾ ਟੇਕ ਕੇ ਆਪਣਿਆਂ ਮਹਿਲਾਂ ਨੂੰ, ਗੁਰੂ ਕੇ ਮਹਿਲਾਂ ਨੂੰ ਵਾਪਸ ਪਰਤੇ ਹਨ।
ਸਦਨ ਪ੍ਰਵੇਸ਼ੇ ਸਭਿਨ ਸਮੇਤ,
ਸਾਰੇ ਸੇਵਾਦਾਰਾਂ ਸਿੱਖਾਂ ਦੇ ਸਮੇਤ ਮਹਾਰਾਜ ਜੀ ਆਪਣਿਆਂ ਮਹਿਲਾਂ ਵਿੱਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਜਾ ਬਿਰਾਜੇ ਨੇ।
ਕਰ ਬੰਦਨ ਸਭ ਆਪਣੇ ਧਾਮ,
ਸਤਿਗੁਰਾਂ ਨੂੰ ਨਮਸਕਾਰ ਕਰਕੇ ਵੰਦਨਾ ਕਰਕੇ ਜਿੰਨੀ ਸੰਗਤ ਸੀ ਆਪੋ ਆਪਣੇ ਘਰਾਂ ਨੂੰ ਰੁਖਸਦ ਹੋਈ। ਸਾਰੀ ਸੰਗਤ ਨੇ ਪਹਿਲਾਂ ਛੇਵੇਂ ਪਾਤਸ਼ਾਹ ਨੂੰ ਮਹਿਲਾਂ ਚ ਛੱਡਿਆ, ਫਿਰ ਉਥੋਂ ਗੁਰਦੇਵ ਨੂੰ ਨਮਸਕਾਰ ਕਰਕੇ ਫਿਰ ਸੰਗਤ ਵਿਦਾ ਹੋ ਕੇ ਘਰਾਂ ਨੂੰ ਗਈ।
ਗਏ ਸਿੱਖ ਕੀਨਸ ਬਿਸਰਾਮ,
ਰਾਤ ਦਾ ਸਮਾਂ ਸੀ, ਸੰਗਤ ਨੇ ਆਪੋ ਆਪਣੇ ਆਸਣਾਂ ਤੇ ਵਿਸ਼ਰਾਮ ਕੀਤਾ।
ਸ਼੍ਰੀ ਅਰਜਨ ਡੇਰੇ ਮਹਿ ਰਹੇ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਰਾਜੀ ਰਹੇ, ਮਹਾਰਾਜ ਜੀ ਨੇ ਉੱਥੇ ਹੀ ਆਪਣਾ ਟਿਕਾਣਾ ਰੱਖਿਆ।
ਜਿਨ ਦਰਸ਼ਨ ਦੁਖ ਦਾਰਿਦ ਦਹੇ,
ਐਸੇ ਸਤਿਗੁਰੂ ਜੀ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਸਾਰੇ ਦੁੱਖ ਤੇ ਦਲਿੱਦਰ ਨੱਸ ਜਾਂਦੇ, ਜਿਨ੍ਹਾਂ ਦੇ ਦਰਸ਼ਨ ਕਰਕੇ ਦੁੱਖ ਦਲਿੱਦਰ ਨੱਸ ਜਾਂਦੇ ਨੇ।
ਸੇਵਕ ਕਿਤਕ ਰਹੇ ਹਿਤ ਸੇਵਾ,
ਕੁਝ ਕੁ ਸੇਵਾਦਾਰ ਸਿੱਖ ਉਹ ਮਹਾਰਾਜ ਜੀ ਦੇ ਕੋਲ ਸਤਿਗੁਰਾਂ ਦੇ ਚਰਨਾਂ ਵਿੱਚ ਰਹੇ।
ਆਹੈ ਸਮੀਪੀ ਜੇ ਗੁਰਦੇਵਾ,
ਜਿਹੜੇ ਸਤਿਗੁਰਾਂ ਦੇ ਸਮੀਪੀ ਸੀ, ਮਹਾਰਾਜ ਜੀ ਦੇ ਨਿਕਟਵਰਤੀ ਸਨ, ਉਹ ਕੁਝ ਕੁ ਸਿੱਖ ਪੰਜਵੇਂ ਪਾਤਸ਼ਾਹ ਜੀ ਦੇ ਕੋਲ ਰਹਿ ਗਏ।
ਸੂਪਕਾਰ ਕਰ ਤਿਆਰ ਆਹਾਰੇ,
ਇਹਨੇ ਨੂੰ ਲਾਂਗਰੀ ਸੀ ਜਿਹੜਾ ਗੁਰਦੇਵ ਦਾ, ਉਹਨੇ ਭੋਜਨ ਤਿਆਰ ਕੀਤਾ ਸ਼ਾਮ ਦੇ ਸਮੇਂ ਤੇ ਲੰਗਰ ਤਿਆਰ ਕਰਕੇ।
ਕੀਨ ਸੁਨਾਵਨ ਖਰੋ ਅਗਾਰੇ,
ਉਹ ਤਿਆਰ ਕਰਕੇ ਮਹਾਰਾਜ ਜੀ ਕੋਲ ਹੀ ਲੈ ਆਇਆ ਰਾਮਸਰ ਸਾਹਿਬ ਹੀ, ਔਰ ਜਦੋਂ ਲੰਗਰ ਤਿਆਰ ਕਰਕੇ ਲੈ ਆਇਆ ਤੇ ਉਹਨੇ ਪੰਜਵੇਂ ਪਾਤਸ਼ਾਹ ਨੂੰ ਆ ਕੇ ਬੇਨਤੀ ਕੀਤੀ।
ਆਇਸ ਲੈ ਕਰ ਥਾਰ ਮਜਾਰਾ,
ਸਤਿਗੁਰੂ ਜੀ ਨੇ ਇਸ਼ਾਰਾ ਕੀਤਾ, ਆਗਿਆ ਪ੍ਰਾਪਤ ਕਰਕੇ ਨੇ ਥਾਲ ਵੱਡਾ ਮਹਾਰਾਜ ਜੀ ਦੇ ਲਈ ਪਰੋਸਿਆ।
ਕੀਨ ਪਰੋਸਨ ਰੁਚਿਰ ਆਹਾਰਾ,
ਥਾਲ ਵਿੱਚ ਅਨੇਕ ਪ੍ਰਕਾਰ ਦੇ ਭੋਜਨ ਜੋ ਬਣਾ ਕੇ ਲਿਆਇਆ ਸੀ ਗੁਰਦੇਵ ਲਈ, ਉਹ ਥਾਲ ਦੇ ਵਿੱਚ ਭੋਜਨ ਪਰੋਸੇ ਹਨ।
ਸ਼੍ਰੀ ਗੁਰ ਕੋ ਤਬ ਜਾਏ ਅਚਾਯੋ,
ਸਤਿਗੁਰੂ ਜੀ ਨੂੰ ਬੜੇ ਪ੍ਰੇਮ ਨਾਲ ਲਾਂਗਰੀ ਨੇ ਭੋਜਨ ਛਕਾਇਆ।
ਪਾਛੇ ਸਭ ਸਿੱਖਿਆਂ ਮੁਖ ਪਾਇਓ,
ਜਦੋਂ ਸਤਿਗੁਰੂ ਜੀ ਨੇ ਭੋਜਨ ਛਕਿਆ ਬਾਅਦ ਵਿੱਚ ਸਾਰੀ ਸੰਗਤ ਨੇ, ਸਾਰੇ ਸਿੱਖਾਂ ਨੇ ਭੋਜਨ ਛਕਿਆ।
ਬੀਤੀ ਜਾਮਨ ਘਟਕਾ ਚਾਰੀ,
ਚਾਰ ਘੜੀਆਂ ਰਾਤ ਬੀਤ ਗਈ ਹੈ।
ਨਿਕਟ ਹੋਏ ਗੁਰਦਾਸ ਉਚਾਰੀ,
ਭਾਈ ਗੁਰਦਾਸ ਜੀ ਕੋਲ ਬੈਠੇ ਨੇ ਮਹਾਰਾਜ ਜੀ ਦੇ, ਰਾਤ ਦਾ ਸਮਾਂ, ਚਾਰ ਕ ਘੜੀਆਂ ਰਾਤ ਬੀਤ ਗਈ ਹੈ, ਯਾਨੀ ਕਿ 9 ਵਜੇ ਦਾ 8-9 ਵਜੇ ਦਾ ਸਮਾਂ ਹੋਵੇਗਾ। ਤੋ ਭਾਈ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਕੇ ਬੋਲੇ, ਕਹਿਣ ਲੱਗੇ,
ਸੁਨਹੋ ਕਿਰਪਾਲ ਸਗਨ ਬਨ ਮਹਾ,
ਕਹਿਣ ਲੱਗੇ ਕਿਰਪਾਲੂ ਸਤਿਗੁਰੂ, ਬੜਾ ਸੰਘਣਾ ਜੰਗਲ ਹੈ ਰਾਤ ਦਾ ਸਮਾਂ, ਇੱਥੇ ਬੜਾ ਸੰਘਣਾ ਜੰਗਲ ਹੈ।
ਸਸ ਕਰ ਭੀ ਨਹ ਪ੍ਰਭ ਸਹਿ ਇਹਾ,
ਮਹਾਰਾਜ ਚੰਦਰਮਾ ਦੀ ਵੀ ਰੋਸ਼ਨੀ ਨਹੀਂ ਪੈਂਦੀ ਥੱਲੇ, ਇੰਨੀ ਸੰਘਣੀ ਛਾਂ ਹੈ। ਦਰਖਤਾਂ ਦੀ ਇੰਨਾ ਸੰਘਣਾ ਜੰਗਲ ਹੈ ਵੀ ਚੰਦਰਮਾ ਵੀ ਇਹਦੇ ਵਿੱਚ ਪ੍ਰਵੇਸ਼, ਚੰਦਰਮਾ ਦੀਆਂ ਕਿਰਨਾਂ ਵੀ ਨਹੀਂ ਪੈਂਦੀਆਂ।
ਰਾਮ ਚੰਦ ਜਿਮ ਕਾਨਨ ਸੇਵਾ।
ਮਹਾਰਾਜ ਮੈਨੂੰ ਤਾਂ ਇਤਿਹਾਸ ਦਾ ਸਮਾਂ ਚੇਤੇ ਆਉਂਦਾ ਕਿ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮ ਚੰਦਰ ਜੀ ਮਾਨੋ ਜਿਵੇਂ ਜੰਗਲ ਚ ਸੀ, ਉਹਨਾਂ ਨੇ ਜੰਗਲ ਦੇ ਵਿੱਚ ਕਿੰਨਾ ਸਮਾਂ ਬਤੀਤ ਕੀਤਾ।
ਭਾਈ ਜਾਮਨੀ ਤੁਮ ਗਤ ਏਵਾ।
ਮਹਾਰਾਜ ਇੱਥੇ ਵੀ ਉਦਾਂ ਦਾ ਹੀ ਪ੍ਰਤੀਤ ਹੁੰਦਾ ਵੀ ਜੰਗਲ ਦੇ ਵਿੱਚ ਆਪ ਜੀ ਕਲਯੁਗ ਦੇ ਅਵਤਾਰ ਹੋ, ਪੂਰਨ ਸਰਬ ਕਲਾ ਸਮਰੱਥ ਹੋ ਤੇ ਆਪ ਜੀ ਇੱਥੇ ਇਸ ਵੇਲੇ ਘੋਰ ਜੰਗਲ ਦੇ ਵਿੱਚ ਬਿਰਾਜਮਾਨ ਹੋ।
ਪਾਛਤ ਜਥਾ ਇਕਾਂਕੀ ਹੋਵਨ।
ਮਹਾਰਾਜ ਆਪ ਜੀ ਨੇ ਇਕਾਂਤ ਨੂੰ ਪਸੰਦ ਕੀਤਾ, ਇਕਾਂਤ ਵਾਲੀ ਜਗ੍ਹਾ ਆਪ ਲੱਭੀ ਹੈ ਤੇ ਇੱਥੇ ਟਿਕਾਣਾ ਕੀਤਾ।
ਤਥਾ ਸਥਲ ਇਹ ਕੀਨਸ ਜੋਵਨ।
ਆਪ ਜੀ ਨੇ ਆਪ ਇਸ ਜਗ੍ਹਾ ਨੂੰ ਭਾਲਿਆ ਤੇ ਆਪ ਜੀ ਨੇ ਆਪ ਇਸ ਜਗ੍ਹਾ ਤੇ ਆ ਕੇ ਨਿਵਾਸ ਕੀਤਾ।
ਕਮਲਾਸਨ ਤੁਮ ਰੋਹਿਤ ਜਾਨ।
ਮਾਨੋ ਮਹਾਰਾਜ ਜਿਵੇਂ ਵਿਧਾਤੇ ਨੇ ਸ੍ਰਿਸ਼ਟੀ ਰਚੀ ਹੈ ਤੇ ਉਹਨੇ ਉਚੇਚੇ ਤੌਰ ਤੇ ਇਹ ਜਗ੍ਹਾ ਤੁਹਾਡੇ ਲਈ ਰਚੀ ਹੋਵੇ ਕਿ ਤੁਸੀਂ ਇੱਥੇ ਆ ਕੇ ਆਪਣਾ ਟਿਕਾਣਾ ਕਰਨਾ, ਬੜੀ ਸੁੰਦਰ ਜਗ੍ਹਾ ਤੇ ਮਹਾਰਾਜ ਮਾਨੋ ਵਿਧਾਤੇ ਨੇ ਆਪ ਇਹ ਤੁਹਾਡਾ ਹਿੱਤ ਜਾਣ ਕੇ
ਪ੍ਰਥਮ ਰਚਿਓ ਇਹ ਰੁਚਿਰ ਸਥਾਨ।
ਬੜੀ ਸੋਹਣੀ ਥਾਂ, ਸੋਹਣੀ ਜਗ੍ਹਾ ਵਿਧਾਤੇ ਨੇ ਆਪ ਤੁਹਾਡੇ ਲਈ ਰਚੀ ਹੈ।
ਕਹਿਤ ਗੁਰੂ ਸੁਨ ਹੇ ਗੁਰਦਾਸ।
ਮਹਾਰਾਜ ਜੀ ਕਹਿੰਦੇ ਭਾਈ ਗੁਰਦਾਸ ਜੀ ਸੁਣੋ,
ਮਹਿਮਾ ਇਸ ਥਲ ਮਹਾ ਪ੍ਰਕਾਸ਼।
ਮਹਾਰਾਜ ਜੀ ਕਹਿੰਦੇ ਇਸ ਸਥਾਨ ਦੀ ਬੜੀ ਵੱਡੀ ਮਹਿਮਾ ਪ੍ਰਗਟ ਹੋਣੀ ਹੈ, ਸਮਾਂ ਪਾ ਕੇ ਭਾਈ ਗੁਰਦਾਸ ਜੀ ਇਹਦਾ ਬੜਾ ਪ੍ਰਤਾਪ ਸੰਸਾਰ ਦੇ ਵਿੱਚ ਪ੍ਰਗਟ ਹੋਣਾ।
ਰਚਨਾ ਅਨੇਕ ਭਾਂਤ ਕੀ ਹੋਵੇ।
ਇੱਥੇ ਅਨੇਕ ਪ੍ਰਕਾਰ ਦੀ ਰਚਨਾ ਰਚੀ ਜਾਣੀ ਹੈ, ਸੋਹਣੇ ਬਾਜ਼ਾਰ ਰਚੇ ਜਾਣੇ ਨੇ। ਖਾਲਸਾ ਜੀ ਮਹਾਰਾਜ ਜੀ ਦੇ ਬਚਨ ਭਵਿੱਖਤ ਸੱਤ ਹੋਏ ਜਦੋਂ ਖਾਲਸੇ ਨੇ ਇੱਥੇ ਰਾਮ ਰੌਣੀ ਦਾ ਕਿਲਾ ਬਣਾਇਆ, ਰਾਮ ਰੌਣੀ ਦੇ ਕਿਲੇ ਦੀ ਰਚਨਾ ਕੀਤੀ। ਰਾਮ ਰੌਣੀ ਦੇ ਕਿਲੇ ਵਿੱਚ ਸਿੰਘਾਂ ਨੇ ਆਪਣਾ ਟਿਕਾਣਾ ਬਣਾਇਆ, ਕਈ ਵਾਰੀ ਜੰਗ ਯੁੱਧ ਹੋਏ। ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਜਿਨ੍ਹਾਂ ਨੂੰ ਪਹਿਲਾਂ ਬਾਬਾ ਜੱਸਾ ਸਿੰਘ ਠੋਕਾ ਕਿਹਾ ਜਾਂਦਾ ਸੀ ਕਿਉਂਕਿ ਤਰਖਾਣ ਸੀ, ਲੱਕੜਾਂ ਆਦਿਕ ਠੋਕਣ ਦਾ ਕੰਮ ਕਰਦੇ ਸੀ। ਤੋ ਜਦੋਂ ਇਹ ਖਾਲਸੇ ਅਦੀਨਾ ਬੇਗ ਸੀ ਜਲੰਧਰ ਦਾ ਨਵਾਬ, ਇਹ ਉਹਦੇ ਕੋਲ ਨੌਕਰੀ ਕਰਨ ਲੱਗ ਪਏ। ਖਾਲਸੇ ਨਾਲ ਥੋੜ੍ਹਾ ਜਿਹਾ ਕਿਤੇ ਸਿੰਘਾਂ ਨਾਲ ਮਨ ਮੁਟਾਵ ਹੋ ਗਿਆ ਕਿਸੇ ਕਾਰਨ ਤੋਂ, ਤੇ ਜਦੋਂ ਇਹ ਆਏ ਅਦੀਨਾ ਬੇਗ ਦੇ ਸਮੇਤ ਰਾਮ ਰੌਣੀ ਕਿਲੇ ਤੇ ਹੱਲਾ ਕਰਨ, ਤੇ ਸਿੰਘਾਂ ਨੇ ਚਿੱਠੀ ਭੇਜੀ ਵੀ ਤੂੰ ਹੁਣ ਭਰਾਵਾਂ ਨਾਲ ਲੜਨ ਆਇਆ ਦੁਸ਼ਮਣ ਨਾਲ ਰਲ ਕੇ। ਇਹਨਾਂ ਚਿੱਠੀ ਭੇਜੀ, ਖਾਲਸਾ ਜੀ ਮੈਂ ਤੁਹਾਡੀ ਸ਼ਰਨ ਆਉਣਾ, ਜੇ ਆਗਿਆ ਹੋਵੇ ਤੇ ਮੈਂ ਕਿਲੇ ਚ ਆ ਜਾ। ਖਾਲਸੇ ਨੇ ਆਖਿਆ ਜੇ ਹੁਣ ਨਾ ਮਿਲਿਆ ਤੇ ਕਦੋਂ ਮਿਲੇਗਾ। ਕਹਿੰਦੇ ਉਸੇ ਵਕਤ ਬਾਬਾ ਜੱਸਾ ਸਿੰਘ ਜੀ ਆਪਣੀ ਸਾਰੀ ਫੌਜ ਸਮੇਤ ਕਿਲੇ ਚ ਚਲੇ ਗਏ। ਤੋ ਖਾਲਸੇ ਨੇ ਬੜੇ ਖੁਸ਼ੇ ਕੀਤੇ ਤੇ ਇਸ ਕਿਲੇ ਦੀ ਸਾਰੀ ਜ਼ਿੰਮੇਦਾਰੀ ਬਾਬਾ ਜੱਸਾ ਸਿੰਘ ਜੀ ਨੂੰ ਦੇ ਦਿੱਤੀ, ਤੇ ਬਾਬਾ ਜੱਸਾ ਸਿੰਘ ਜੀ ਨੇ ਕਿਲੇ ਦੀ ਉਸਾਰੀ ਕੀਤੀ ਨਵੇਂ ਸਿਰਿਓਂ, ਤੇ ਕਿਲੇ ਦਾ ਨਾਮ ਰੱਖਿਆ ਰਾਮਗੜ੍ਹ। ਉੱਥੋਂ ਬਾਬੇ ਜੱਸਾ ਸਿੰਘ ਦੇ ਨਾਂ ਨਾਲ ਬਣ ਗਿਆ ਜੱਸਾ ਸਿੰਘ ਰਾਮਗੜ੍ਹੀਆ। ਜਿੰਨੀ ਉਹਨਾਂ ਦੀ ਮਿਸਲ ਦੀ ਫੌਜ, ਉਹਨਾਂ ਨੇ ਆਪਣੇ ਆਪ ਨੂੰ ਮਾਣ ਦੇ ਨਾਲ ਰਾਮਗੜ੍ਹੀਏ ਕਿਹਾ ਆ। ਉਹ ਰਾਮਗੜ੍ਹੀਆ ਰਾਮਗੜ੍ਹ ਕਿਲ੍ਹਾ ਕਈ ਵਾਰੀ ਢਹਿੰਦਾ ਰਿਹਾ, ਕਈ ਵਾਰੀ ਬਾਬਾ ਜੱਸਾ ਸਿੰਘ ਉਹਨਾਂ ਨੇ ਬਣਾਇਆ ਮਜ਼ਬੂਤ। ਤੋ ਉੱਥੇ ਬੜੀ ਸੋਹਣੀ ਰਚਨਾ ਰਚੀ ਗਈ। ਗੁਰੂ ਅਰਜਨ ਸਾਹਿਬ ਨੂੰ ਤਾਂ ਦਿਸਦਾ ਨਾ ਉਹ ਸਮਾਂ ਵੀ ਜਦੋਂ ਖਾਲਸੇ ਦੇ ਇੱਥੇ ਸੋਹਣੇ ਬਾਜ਼ਾਰ ਹੋਣੇ ਨੇ, ਕਿਲੇ ਹੋਣੇ ਨੇ, ਹੁਣ ਜਾ ਕੇ ਦਰਸ਼ਨ ਕਰੀਏ ਕਿੰਨੀਆਂ ਰੌਣਕਾਂ ਨੇ। ਮਹਾਰਾਜ ਜੀ ਕਹਿੰਦੇ ਭਾਈ ਗੁਰਦਾਸ ਜੀ ਹੁਣ ਇਹ ਤੁਹਾਨੂੰ ਜੰਗਲ ਦਿਸਦਾ, ਸਮਾਂ ਪਾ ਕੇ ਇੱਥੇ ਬੜਾ ਪ੍ਰਕਾਸ਼ ਹੋਣਾ, ਇਸ ਸਥਾਨ ਦੀ ਬੜੀ ਮਹਿਮਾ ਪ੍ਰਗਟ ਹੋਣੀ ਹੈ, ਬੜੇ ਸੋਹਣੇ ਬਾਜ਼ਾਰ ਰਚੇ ਜਾਣੇ ਨੇ, ਇੱਥੇ ਸੋਹਣੀ ਭਾਂਤ ਭਾਂਤ ਦੀ ਰਚਨਾ ਇੱਥੇ ਰਚੀ ਜਾਣੀ ਹੈ।
ਪ੍ਰਗਟੈ ਗੁਰ ਪ੍ਰਤਾਪ ਰਿਪ ਖੋਵੈ।
ਇੱਥੋਂ ਗੁਰੂ ਦਾ ਪ੍ਰਤਾਪ ਪ੍ਰਗਟ ਹੋਣਾ ਤੇ ਦੁਸ਼ਮਣਾਂ ਦਾ ਨਾਸ਼ ਹੋਣਾ। ਮਹਾਰਾਜ ਜੀ ਨੂੰ ਪਤਾ ਸੀ ਵੀ ਇੱਥੇ ਜੰਗ ਯੁੱਧ ਵੀ ਹੋਣੇ ਆ, ਰਾਮ ਰੌਣੀ ਦਾ ਕਿਲ੍ਹਾ ਜਦੋਂ ਬਣਨਾ ਸੀ। ਮਹਾਰਾਜ ਜੀ ਕਹਿੰਦੇ ਇੱਥੇ ਖਾਲਸੇ ਦਾ, ਗੁਰੂ ਘਰ ਦਾ ਪ੍ਰਤਾਪ ਪ੍ਰਗਟ ਹੋਣਾ ਤੇ ਦੁਸ਼ਮਣਾਂ ਦਾ ਨਾਸ਼ ਹੋਣਾ।
ਇਸ ਪ੍ਰਕਾਰ ਕਹਿ ਬਚ ਅਕਲੰਕ।
ਇਸ ਕਲੰਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਵਾਕ ਭਵਿੱਖਤ ਬਚਨ ਆਪਣੀ ਰਸਨਾ ਤੋਂ ਕਹੇ।
ਭਏ ਅਰੂਡਨ ਰੁਚਿਰ ਪ੍ਰਿਅੰਕ।
ਗੁਰਦੇਵ ਨੇ ਰਾਤ ਦਾ ਸਮਾਂ ਸੀ, ਆਪਣੇ ਪਲੰਘੇ ਤੇ ਆਸਣ ਤੇ ਮਹਾਰਾਜ ਜੀ ਬਿਰਾਜੇ ਹਨ।
ਆਸ ਤਰਨ ਬਰ ਬਿਸਦ ਬਿਸਾਲੇ,
ਬੜਾ ਸੋਹਣਾ ਵਿਛਾਉਣਾ ਵਿਛਾਇਆ ਭਾਈ ਗੁਰਦਾਸ ਜੀ ਨੇ, ਬੜਾ ਸੋਹਣਾ ਤਿਆਰਾ ਕੀਤਾ ਸੀ। ਚਿੱਟੇ ਰੰਗ ਦਾ ਚਾਦਰਾ ਮਹਾਰਾਜ ਜੀ ਦੇ ਆਸਣ ਤੇ ਵਿਛਾਇਆ, ਸੋਹਣਾ ਉਪਾਧਾਨ ਸਰਾਣਾ ਰੱਖਿਆ,
ਸੇਜ ਬੰਦ ਸੁੰਦਰ ਦੁੱਤ ਵਾਲੇ,
ਉੱਤੇ ਸੇਜਾ ਬੰਦ ਲਾਇਆ ਤੇ ਬੜੀ ਦੁਤੀ ਵਾਲਾ ਸੇਜਾ ਬੰਦ ਲਾਇਆ।
ਚਮਕਤ ਜਥਾ ਚਾਂਦਨੀ ਅੰਬਰ,
ਕਹਿੰਦੇ ਏਦਾਂ ਚਮਕਦਾ ਮਹਾਰਾਜ ਜੀ ਦਾ ਬਿਸਤਰਾ ਵਿਛਾਉਣਾ ਜਿਵੇਂ ਆਕਾਸ਼ ਵਿੱਚ ਚੰਦਰਮਾ ਦੀ ਚਾਨਣੀ ਨੀ ਚਮਕਦੀ ਹੁੰਦੀ, ਏਦਾਂ ਮਹਾਰਾਜ ਜੀ ਦਾ ਆਸਣ, ਸਤਿਗੁਰਾਂ ਦਾ ਬਿਸਤਰਾ ਪਲੰਘਾ ਉਹ ਚਮਕ ਰਿਹਾ ਚਿੱਟੇ ਰੰਗ ਦਾ।
ਤਥਾ ਲੀਨ ਉਪਰ ਸੁਭ ਅੰਬਰ,
ਜਿਵੇਂ ਥੱਲੇ ਚਾਦਰਾ ਚਿੱਟਾ ਸਤ ਮਹਾਰਾਜ ਜੀ ਦਾ, ਏਦਾਂ ਜਿਹੜਾ ਚਾਦਰਾ ਉੱਤੇ ਲਿਆ ਉਹ ਵੀ ਚਿੱਟੇ ਰੰਗ ਦਾ ਸਫੇਦ, ਉਹ ਵੀ ਮਹਾਰਾਜ ਜੀ ਨੇ ਸਫੇਦ ਹੀ ਰੰਗ ਦਾ ਸਰੀਰ ਤੇ ਲਿਆ। ਹੁਣ ਵੀ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੇ ਸੁਖਾਸਣ ਉਹ ਸਫੇਦ ਰੰਗ ਦੇ ਰੁਮਾਲੇ ਚ ਹੀ ਹੁੰਦੇ ਆ। ਇਹਦਾ ਕਾਰਨ ਕੀ ਆ ਸਫੇਦ ਰੰਗ ਦੇ ਕੱਪੜੇ ਦਾ, ਕਿ ਸਫੇਦ ਰੰਗ ਦੇ ਉੱਤੇ ਜੇ ਕਿਤੇ ਦਾਗ ਧੱਬਾ ਲੱਗਾ ਹੋਵੇ ਪਤਾ ਲੱਗ ਜਾਂਦਾ, ਜੇ ਕਸਮੈਲਾ ਕੱਪੜਾ ਹੋਵੇ ਤੇ ਉਹਦੇ 'ਚ ਤੰਦ ਮੈਲ ਵੀ ਪੈ ਜੇ ਪਤਾ ਨਹੀਂ ਲੱਗਦਾ। ਇਸ ਕਰਕੇ ਇਹ ਮਰਿਆਦਾ ਹੈ ਸਫੇਦ ਰੰਗ ਦੇ, ਜੇ ਕਿਤੇ ਦਾਗ ਧੱਬਾ ਹੋਵੇ ਤੇ ਸਿੱਖ ਨੂੰ ਨਜ਼ਰ ਆ ਜਾਵੇ ਤੇ ਉਸੇ ਵੇਲੇ ਉਹਦਾ ਕੱਪੜੇ ਦਾ ਇਸ਼ਨਾਨ ਕਰਾ ਦੇਵੇ। ਤੋ ਇਹ ਮਰਿਆਦਾ ਸੀ ਤਾਂ ਚਿੱਟੇ ਰੰਗ ਦੀ। ਤੋ ਸਫੇਦ ਰੰਗ ਦਾ ਹੀ ਚਾਦਰਾ ਮਹਾਰਾਜ ਜੀ ਨੇ ਆਪਣੇ ਸਰੀਰ ਉੱਤੇ ਧਾਰਨ ਕੀਤਾ।
ਪੌੜ ਜਥਾ ਸੁਖ ਸੁਪਤ ਕਿਰਪਾਲਾ,
ਸੁਖਾਂ ਦੇ ਦਾਤੇ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਪਲੰਘੇ ਤੇ ਬਿਰਾਜੇ ਹਨ।
ਜਾਮ ਜਾਮ ਨੀ ਰਹਿ ਜਿਸ ਕਾਲਾ,
ਰਾਤ ਬੀਤੀ ਹੈ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲਾ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਗੇ ਹਨ।
ਸੋਚ ਇਸ਼ਨਾਨ ਕੀਨ ਪੁਨ ਧਿਆਨਾ,
ਮਹਾਰਾਜ ਜੀ ਨੇ ਸੋਚ ਇਸ਼ਨਾਨ ਕੀਤਾ ਤੇ ਸੋਚ ਇਸ਼ਨਾਨ ਕਰਕੇ ਤੇ ਗੁਰਦੇਵ ਜੀ ਆਪਣੇ ਆਸਣ ਤੇ ਬੈਠੇ ਧਿਆਨ ਚ ਮਗਨ ਹੋਏ ਨੇ।
ਸ਼੍ਰੀ ਨਾਨਕ ਕੋ ਸੁਮਰਨ ਠਾਨਾ,
ਕਹਿੰਦੇ ਪੰਜਵੇਂ ਪਾਤਸ਼ਾਹ ਧਿਆਨ ਚ ਬੈਠੇ ਨੇ ਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਸਿਮਰਨ ਕੀਤਾ, ਮਹਾਰਾਜ ਗੁਰੂ ਨਾਨਕ ਸਾਹਿਬ ਦੀ ਆਰਾਧਨਾ ਕੀਤੀ ਹੈ।
ਅਰਨੋ ਦਿਆ ਹੋਇਓ ਲਖ ਤਾਸੂ,
ਇਹਨੇ ਨੂੰ ਬੈਠਿਆ ਸਮਾਂ ਬੀਤ ਗਿਆ ਤੇ ਦਿਨ ਚੜ ਗਿਆ, ਸੂਰਜ ਉਦੇ ਹੋ ਗਿਆ, ਲੋ ਲੱਗ ਗਈ।
ਢਿਗ ਹਕਾਰ ਬੁੱਢਾ ਗੁਰਦਾਸੂ,
ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਉੱਥੇ ਹੀ ਸੀ ਬਾਹਰ, ਮਹਾਰਾਜ ਜੀ ਨੇ ਆਪਣੇ ਆਸਣ ਦੇ ਕੋਲ ਹੀ ਭਾਈ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਬੁਲਾਇਆ।
ਕਹੇ ਮਨੋਰਥ ਆਪਨ ਜੀ ਕਾ,
ਆਪਣੇ ਹਿਰਦੇ ਦਾ ਜਿਹੜਾ ਮਨੋਰਥ ਹੈ ਉਹ ਪੰਜਵੇਂ ਪਾਤਸ਼ਾਹ ਨੇ ਆਪਣੇ ਦੋਨਾਂ ਸਿੱਖਾਂ ਕੋਲ ਪ੍ਰਗਟ ਕੀਤਾ।
ਜਿਸ ਤੇ ਹੋਏ ਸਭਨ ਕੋ ਨੀਕਾ,
ਉਹਦੇ ਮਨੋਰਥ ਮਹਾਰਾਜ ਜੀ ਦਾ ਆਪਣੇ ਲਈ ਨਹੀਂ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਮਨੋਰਥ ਆਪਣੇ ਲਈ ਨਹੀਂ ਹੈ, ਇਹ ਮਨੋਰਥ ਜਿਹੜਾ ਪੰਜਵੇਂ ਪਾਤਸ਼ਾਹ ਦੇ ਹਿਰਦੇ ਚ ਉਪਜਿਆ ਇਹ ਸੰਸਾਰ ਦੀ ਕੁੱਲ ਮਾਨਵਤਾ ਦੇ ਭਲੇ ਲਈ ਹੈ। ਉਹ ਮਨੋਰਥ ਮਹਾਰਾਜ ਜੀ ਨੇ ਪ੍ਰਗਟ ਕੀਤਾ ਜਿਹਦੇ ਨਾਲ ਸੰਸਾਰ ਦੇ ਸਾਰੇ ਜੀਆਂ ਦਾ ਭਲਾ ਹੋਣਾ।
ਹੁਣ ਇਕਾਕੀ ਹਮ ਅਬ ਚਾਹਤ,
ਮਹਾਰਾਜ ਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਅਸੀਂ ਹੁਣ ਇਸ ਜਗ੍ਹਾ ਤੇ ਕੁਝ ਸਮੇਂ ਲਈ ਇਕਾਂਤ ਹੋਣਾ ਚਾਹੁੰਦੇ। ਇਕਾਕੀ ਦਾ ਮਤਲਬ ਵੀ ਕੁਝ ਸਮੇਂ ਲਈ, ਇੱਥੇ ਕੁਝ ਮਹੀਨਿਆਂ ਲਈ ਇਕਾਂਤ ਵਿੱਚ ਰਹਾਂਗੇ।
ਹਿਤ ਦਰਸ਼ਨ ਸਭ ਸਿੱਖ ਉਮਾਹਤ,
ਪਰ ਸਾਡੇ ਜਿਹੜੇ ਸਿੱਖ ਨੇ ਉਹ ਸਾਡੇ ਦਰਸ਼ਨਾਂ ਦੀ ਕਾਂਖਾ ਰੱਖਦੇ ਆ, ਅਸੀਂ ਇੱਥੇ ਇਕਾਂਤ ਵਿੱਚ ਰਹਿਣਾ, ਪਰ ਸਾਡੇ ਜਿਹੜੇ ਸਿੱਖ ਨੇ ਸੰਗਤ ਆ ਦੂਰੋਂ ਦਰੇਡਿਓਂ ਆਉਂਦੀ ਆ ਚੱਲ ਕੇ, ਉਹ ਸਾਡੇ ਦਰਸ਼ਨਾਂ ਦੀ ਸਿੱਖ ਰੱਖਦੀ ਹੈ।
ਜਾਂ ਤੇ ਸਾਹਿਬ ਬੁੱਢਾ ਜਾਵੋ,
ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਤੁਹਾਡੀ ਅਸੀਂ ਜ਼ਿੰਮੇਵਾਰੀ ਲਾਣ ਲੱਗੇ ਆ ਕਿ ਤੁਸੀਂ ਹੁਣ ਇੱਥੋਂ ਜਾਓ ਸ੍ਰੀ ਅੰਮ੍ਰਿਤਸਰ ਸਾਹਿਬ,
ਸਭ ਸੰਗਤ ਕੋ ਤਹਾਂ ਟਿਕਾਵੋ,
ਕਿਉਂਕਿ ਜੇ ਤੁਸੀਂ ਨਾ ਗਏ ਤੇ ਸੰਗਤ ਨੇ ਇੱਥੇ ਆਉਣਾ ਸ਼ੁਰੂ ਕਰ ਦੇਣਾ, ਤੇ ਬਾਬਾ ਜੀ ਤੁਸੀਂ ਜਾਓ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਸਾਰੀ ਸੰਗਤ ਨੂੰ ਜਾ ਕੇ ਮਿਲ ਕੇ
ਸੁਦਾ ਸਰੋਵਰ ਬਰ ਹਰ ਮੰਦਿਰ,
ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚ ਜੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਸੋਢੀ ਸੁਲਤਾਨ ਪਾਤਸ਼ਾਹ ਦਾ ਪਾਵਨ ਸ੍ਰੀ ਹਰਿਮੰਦਰ ਸਾਹਿਬ ਹੈ,
ਪਠੋ ਸੁਨੋ ਸੁੰਦਰ ਤਿਸ ਅੰਦਰ,
ਤੁਸੀਂ ਸੰਗਤ ਨੂੰ ਨਾਲ ਲਿਜਾ ਕੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਾਓ, ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਗੁਰਬਾਣੀ ਪੜੋ, ਕੀਰਤਨ ਕਰੋ ਤੇ ਸੁਣੋ,
ਹਮਰੇ ਦਰਸ਼ਨ ਸਮਸਰ ਜਾਨੋ,
ਸੰਗਤ ਨੂੰ ਕਹਿਓ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਸਾਡੇ ਦਰਸ਼ਨਾਂ ਦੇ ਤੁੱਲ ਜਾਣ ਨੇ। ਜਦੋਂ ਸੰਗਤ ਦਰਸ਼ਨ ਕਰੇ ਹਰਿਮੰਦਰ ਸਾਹਿਬ ਦੇ ਤੇ ਉਹਨਾਂ ਨੂੰ ਆਖਿਓ ਵੀ ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨਾਂ ਦਾ ਫਲ ਮਿਲ ਗਿਆ, ਸਾਡੇ ਹੀ ਦਰਸ਼ਨ ਹੋਣਗੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ।
ਨਹਿ ਸੰਸੈ ਇਸ ਮੈਂ ਕੁਛ ਠਾਨਹੁ।
ਕੋਈ ਸਿੱਖ ਸੰਗਤ ਵਿੱਚ ਆਪਣੇ ਮਨ ਚ ਇਸ ਗੱਲ ਪ੍ਰਤੀ ਸ਼ੰਕਾ ਨਾ ਕਰੇ, ਸੰਦੇਹ ਨਾ ਕਰੇ, ਨਿਰਸੰਦੇਹ ਹੋ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰੋ, ਦਰਬਾਰ ਸਾਹਿਬ ਦੇ ਦਰਸ਼ਨਾਂ ਚੋਂ ਸਾਡੇ ਦਰਸ਼ਨ ਹੋਣਗੇ।
ਆਪ ਰਹੋ ਤੁਮ ਤੇ ਠਾਂ ਜਾਏ।
ਬਾਬਾ ਜੀ ਤੁਸੀਂ ਵੀ ਉੱਥੇ ਹੀ ਰਹਿਣਾ ਸੰਗਤ ਵਿੱਚ, ਕਿਉਂਕਿ ਤੁਸੀਂ ਸਾਰੇ ਸਿੱਖਾਂ ਵਿੱਚ ਮੁਖੀਏ ਹੋ, ਤੁਹਾਡਾ ਵਚਨ ਸਾਰੀ ਸੰਗਤ ਮੰਨਦੀ ਹੈ, ਤੁਸੀਂ ਸਾਰੀ ਸੰਗਤ ਦੇ ਵਿੱਚ ਬੈਠਣਾ ਤੇ ਦਰਸ਼ਨ ਦੇਣੇ ਨੇ।
ਸਭ ਸੰਗਤ ਰੱਖੋ ਅਟਕਾਏ।
ਸਾਰੀ ਸੰਗਤ ਨੂੰ ਉੱਥੇ ਹੀ ਰੋਕ ਕੇ ਰੱਖਣਾ, ਇਹ ਨਾ ਹੋਵੇ ਵੀ ਸਾਰੀ ਸੰਗਤ ਇੱਧਰ ਰਾਮਸਰ ਸਾਹਿਬ ਆਉਣ ਲੱਗ ਪਵੇ। ਅਸੀਂ ਇੱਥੇ ਕਾਰਜ ਕਰਨੇ ਆ, ਗੁਰਬਾਣੀ ਰਚਣੀ ਹੈ, ਤੇ ਸੰਗਤ ਜੇ ਆਵੇਗੀ ਇੱਥੇ ਸ਼ੋਰ ਸ਼ਰਾਬਾ ਵੀ ਹੋਵੇਗਾ, ਹਿੱਲ ਜੁੱਲ ਹੋਵੇਗੀ, ਧਿਆਨ ਬਿਖਰੇਗਾ, ਇਸ ਕਰਕੇ ਤੁਸੀਂ ਸੰਗਤ ਨੂੰ ਉੱਥੇ ਹੀ ਰੋਕ ਲੈਣਾ, ਅਟਕਾ ਲੈਣਾ।
ਮਨ ਬਾਛਤ ਸਿੱਖਣ ਕੋ ਦੀ ਜਹੈ।
ਜੋ ਸਿੱਖਾਂ ਦੇ ਮਨਾਂ ਚ ਕਾਮਨਾ ਹੋਵੇਗੀ, ਉਹਨਾਂ ਦੀ ਮਨ ਬਾਛਤ ਫਲਾਂ ਦੀ ਪ੍ਰਾਪਤੀ ਉਹਨਾਂ ਨੂੰ ਦਰਬਾਰ ਸਾਹਿਬ ਚੋਂ ਹੋਵੇਗੀ, ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚੋਂ ਹੀ ਸਭ ਕੁਝ ਮਿਲੇਗਾ।
ਹਮਰੇ ਸਮਸਰ ਸਕਲ ਕਰੀ ਜਹੈ।
ਜਿਵੇਂ ਅਸੀਂ ਮਰਿਆਦਾ ਕਰਦੇ ਹਾਂ ਸਾਰੀ ਉੱਥੇ, ਉਹ ਸਾਰੀ ਜ਼ਿੰਮੇਵਾਰੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੀ ਤੁਸੀਂ ਨਿਭਾਓ। ਜਿਵੇਂ ਵੀ ਜਿਵੇਂ ਸਾਡੇ ਹੁੰਦੇ ਆ ਉੱਥੇ, ਅਸੀਂ ਜੋ ਮਰਿਆਦਾ ਕਰਦੇ ਹਾਂ, ਦੀਵਾਨ ਸਜਦਾ, ਕਥਾ ਕੀਰਤਨ ਹੁੰਦਾ, ਉਹ ਸਾਰੀ ਮਰਿਆਦਾ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਚੱਲ ਕੇ ਨਿਭਾਓ ਸਾਡੀ ਜਗ੍ਹਾ ਤੇ।
ਕਾਰ ਸਮਸਤ ਤੋਰ ਬੋ ਕਰਨੀ।
ਗੁਰੂ ਘਰ ਦੀ ਜਿਹੜੀ ਕਾਰ ਸਾਰਾ ਕੰਮ ਹੈ ਉਹ ਉਸੇ ਤਰ੍ਹਾਂ ਚਲਾਓ ਜਾ ਕੇ ਜਿਵੇਂ ਤਾਈ ਹੁਣ ਤਾਈ ਚੱਲਦਾ ਆ ਰਿਹਾ।
ਸਭ ਸੰਗਤ ਕੋ ਧੀਰਜ ਧਰਨੀ।
ਨਾਲੇ ਸਾਰੀ ਸੰਗਤ ਨੂੰ ਧੀਰਜ ਦੇਣਾ, ਸਾਰੀ ਸੰਗਤ ਨੂੰ ਹੌਸਲਾ ਦੇਣਾ। ਹਾਂਜੀ,
ਆਇਸ ਮਾਨ ਜੋਰ ਕਰ ਹੱਥ।
ਬਾਬਾ ਜੀ ਨੇ ਗੁਰਦੇਵ ਦੇ ਬਚਨ ਸੁਣੇ ਤੇ ਹੱਥ ਜੋੜ ਕੇ ਸਤਿਗੁਰਾਂ ਦੀ ਆਗਿਆ ਸਿਰ ਮੱਥੇ ਪ੍ਰਵਾਨ ਕੀਤੀ।
ਸੀਸ ਚਰਨ ਤਰ ਪ੍ਰੇਮ ਕੇ ਸਾਥ।
ਬੜੇ ਪ੍ਰੇਮ ਨਾਲ ਅਦਬ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਰੱਖ ਕੇ ਮੱਥਾ ਟੇਕਿਆ।
ਬੁੱਢਾ ਤਬ ਚੱਲ ਕਰ ਪੁਰ ਆਇਓ।
ਧੰਨ ਬਾਬਾ ਬੁੱਢਾ ਸਾਹਿਬ ਜੀ ਚੱਲ ਕੇ ਵਾਪਸ ਸ੍ਰੀ ਅੰਮ੍ਰਿਤਸਰ ਸ਼ਹਿਰ ਵਿਚ ਆ ਗਏ।
ਸਿੱਖ ਸੰਗਤ ਕੋ ਹੁਕਮ ਸੁਣਾ।
ਜਿੰਨੀ ਸਿੱਖ ਸੰਗਤ ਉਧਰ ਤਿਆਰੀ ਕਰੀ ਬੈਠੀ ਸੀ ਵੀ ਅੱਜ ਰਾਮਸਰ ਸਾਹਿਬ ਚੱਲੀਏ, ਬਾਬਾ ਜੀ ਨੇ ਜਾ ਕੇ ਸਾਰੀ ਸੰਗਤ ਨੂੰ ਮਹਾਰਾਜ ਜੀ ਦਾ ਹੁਕਮ ਸੁਣਾਇਆ ਵੀ ਗੁਰਦੇਵ ਨੇ ਹੁਕਮ ਕੀਤਾ ਜਿਹਨੇ ਸਾਡੇ ਦਰਸ਼ਨ ਕਰਨੇ ਨੇ ਉਹ ਦਰਬਾਰ ਸਾਹਿਬ ਜਾ ਕੇ ਹਾਜ਼ਰੀ ਭਰੋ, ਜਾ ਕੇ ਕਥਾ ਸੁਣੋ, ਕੀਰਤਨ ਸੁਣੋ, ਗੁਰਬਾਣੀ ਸਾਡੇ ਦਰਸ਼ਨ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਡੇ ਦਰਸ਼ਨ ਨੇ, ਉਹ ਦਰਸ਼ਨ ਜਾ ਕੇ ਤੁਸੀਂ ਕਰੋ। ਏਦਾਂ ਬਾਬਾ ਬੁੱਢਾ ਸਾਹਿਬ ਜੀ ਨੇ ਜਾ ਕੇ ਸੰਗਤ ਨੂੰ ਬਚਨ ਸੁਣਾਏ।
ਜਿਮ ਸ਼੍ਰੀ ਅਰਜਨ ਆਗਿਆ ਦਈ।
ਜਿਵੇਂ ਗੁਰੂ ਅਰਜਨ ਦੇਵ ਸਾਹਿਬ ਨੇ ਆਗਿਆ ਦਿੱਤੀ ਸੀ,
ਤਿਸੀ ਰੀਤ ਨਿਸ ਦਿਨ ਕ੍ਰਿਤ ਕਈ,
ਉਸੇ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਉਹ ਮਰਿਆਦਾ ਪਾਲਦੇ ਹਨ।
ਸਭ ਸੰਗਤ ਅੰਮ੍ਰਿਤਸਰ ਨਾਵੈ।
ਸਾਰੀ ਸੰਗਤ ਸ੍ਰੀ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਦੀ ਹੈ,
ਦਰਸ਼ਨ ਸ੍ਰੀ ਹਰਿਮੰਦਰ ਜਾਵੇ,
ਇਸ਼ਨਾਨ ਕਰਕੇ ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਦੇ ਹਨ।
ਮੇਲ ਕੀਰਤਨ ਹੋਤ ਬਿਸਾਲਾ।
ਕੀਰਤਨ ਹੁੰਦਾ, ਕਥਾ ਹੁੰਦੀ ਹੈ, ਸਤ ਸੰਗਤ ਦੇ ਮੇਲੇ ਹੁੰਦੇ ਹਨ।
ਬੈਠਾ ਬੁੱਢਾ ਵਿੱਚ ਸਭ ਕਾਲਾ।
ਜਦੋਂ ਵੀ ਸਤ ਸੰਗਤ ਹੁੰਦੀ ਹੈ, ਦੀਵਾਨ ਸਜਦਾ, ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਵਿੱਚ ਬਿਰਾਜਦੇ ਹਨ।
ਦੋਹਰਾ ਨਿਕਟ ਰਹਿਓ ਗੁਰਦਾਸ ਇੱਕ, ਲਿਖਣ ਸੁਣਨ ਕੇ ਹੇਤ।
ਕੇਵਲ ਭਾਈ ਗੁਰਦਾਸ ਜੀ ਮਹਾਰਾਜ ਜੀ ਦੇ ਕੋਲ ਰਹਿ ਗਏ ਲਿਖਣ ਵਾਸਤੇ ਤੇ ਸੁਣਨ ਵਾਸਤੇ, ਲਿਖਾਰੀ ਭਾਈ ਗੁਰਦਾਸ ਜੀ ਨੇ। ਤੋ ਭਾਈ ਸਾਹਿਬ, ਭਾਈ ਗੁਰਦਾਸ ਜੀ ਲਿਖਣ ਵਾਸਤੇ ਤੇ ਸੁਣਨ ਵਾਸਤੇ ਉਹ ਮਹਾਰਾਜ ਜੀ ਦੇ ਕੋਲ ਹਾਜ਼ਰ ਰਹਿ ਗਏ।
ਕੇਤਿਕ ਸੇਵਕ ਅਪਰ ਜੇ ਬੈਠੇ ਹੋਏ ਸੁਚੇਤ।
ਕੁਝ ਸੇਵਾਦਾਰ ਪਹਿਰੇਦਾਰ ਜਿਹੜੇ ਸੁਚੇਤ ਹੋ ਕੇ ਉੱਥੇ ਪਹਿਰਾ ਦੇਣ, ਉਹ ਰਹਿ ਗਏ ਉੱਥੇ। ਭਾਈ ਗੁਰਦਾਸ ਜੀ ਮਹਾਰਾਜ ਜੀ ਦੇ ਖਾਸ ਤੰਬੂ ਚ ਨੇ, ਕੁਝ ਕੁ ਸੇਵਾਦਾਰ ਜਿਹੜੇ ਪਹਿਰੇ ਤੇ ਨੇ ਬਾਹਰ, ਜਿਹਨਾਂ ਨੂੰ ਕੋਈ ਸੇਵਾ ਦੀ ਲੋੜ ਪਵੇ, ਜਲ ਪਾਣੀ ਦੀ ਜਾਂ ਕਿਸੇ ਹੋਰ ਤਰ੍ਹਾਂ ਦੀ, ਪਹਿਰੇ ਵਾਸਤੇ ਵੀ ਸਾਵਧਾਨੀ ਨਾਲ ਪਹਿਰਾ ਦੇਣ, ਉਹ ਪਹਿਰੇਦਾਰ ਉੱਥੇ ਜਿਹੜੇ ਨੇ ਉਹ ਰਹਿ ਗਏ ਮਹਾਰਾਜ ਜੀ ਦੇ ਕੋਲ।
चौपाई निकट ना पहुंचा बिना बुलाए।
पर वो जेड़े पहरेदार खड़े ने उत्थे सेवादार वो भी सतगुरां दी आग्या तो बिना महाराज जी दे कोल नहीं जांदे अंदर। वो भी उदों जांदे जांदे जदों उहनां नूं आवाज पवे जां सतगुरु जी आवाज मारन जां भाई गुरदास जी आवाज मारन उह फिर जांदे आ नेड़े। नहीं तां वो भी पहरे ते बाहर तैयार बर तैयार हो के खलोते रहिंदे बिना आग्या तो महाराज जी दे कोल नहीं जांदे।
चाहुंदी से बैठे कर चुक साए।
बड़ी सावधानी नाल चौकस हो के वो सेवादार चारे पासे ने तंबू कनातां दे।
जो मानव आवहे अनजाने।
कई वेरी कोई अनजान बंदा उत्थे लंघ के आ भी जांदा बारो बार तां वो सेवादार उहनूं बाहरों हथ जोड़ के कह देंदे भी महाराज जी दी आग्या नहीं इत्थे आउणगे। सानू भी नहीं आ गया जदों तक उन्हों का हुक्म नहीं हुंदा अंदरों। तो इदा वो सेवादार आए हुए जेड़े अनजान व्यक्ति कोई उत्थे आ जावे उन्हों रोक के वापस मोड़ देंदे ने।
बर जै तिन है ना टिक दे जाने।
उन्हां नू बरज देंदे ने महाराज जी दे नेड़े नहीं जान देंदे।
इम एका की होए गुर पूरे।
एता पूर्ण सतगुरु सच्चे पातशाह जी पूर्ण तौर ते कांत विच हो गए ने।
तब गुरदास हकारे हकार हदूरे।
महाराज जी ने भाई गुरदास जी दा तंबू नाल ही लवाया अपने तंबू दे। भाई गुरदास जी नूं अपने कोल बुलाया।
निकट बिठाए मनोरथ पाखा।
भाई साहब नूं अपने कोल बिठा के पंजवे पातशाह ने अपना मनोरथ दसिया।
सुन पाई हमारी अभिलाखा।
महाराज जी कहंदे भाई गुरदास साहब साडे मन दी अभिलाखा है।
रचो ग्रंथ की बीड़ उदारी।
श्री गुरु ग्रंथ साहब जी दी बीड़ तैयार कीती जावे। महाराज गुरु ग्रंथ साहब दा स्वरूप तैयार कीता जावे।
लिखे अखर गुरमुखी बजारी।
गुरमुखी भाषा जेड़ी है गुरबाणी दी। खालसा जी गुरमुखी है जेड़ी आपां पढ़दे हां गुरबाणी। पंजाबी भाषा जेड़ी है वो शाहमुखी रूप दे विच पहला होर तरीके नाल लिखी जांदी सी। ये जेड़ी 35 अखरी है गुरमुखी है ये पंजाबी नहीं है। गुरबाणी नूं असीं पंजाबी नहीं कह सकते। यह गुरमुखी भाषा है सतगुरां दी बाणी है महाराज जी दी भाषा है। तो महाराज जी कहिंदे भी गुरमुखी भाषा दे विच गुरबाणी लिखिए।
श्री नानक पट्टी जो बनाई।
गुरु नानक साहब जी ने जिहड़ी आसा राग च पट्टी लिखी है 35 अखरी उहदे च लिखणी है सारी गुरबाणी। महाराज गुरु नानक पातशाह दी बाणी है पट्टी बाणी आसा राग च ओ बाणी जेड़ी पट्टी लिखी आ ओदे मुताबक उन्हां अखरां मुताबक ही
35 अखर करे सुहाई।
ओ जेड़े 35 अखर महाराज जी ने कहे ने गुरु नानक साहब ने उसे 35 अखरी विच ही सारी गुरबाणी लिखनी है।
तिन मह लिखो सर्ब गुरबाणी।
ये सारी गुरबाणी 35 अखरां च लिखनी है। दुनिया च भाषावां जिन्नियां मर्जी होण पर गुरु के सिख वास्ते सतगुरां दी गुरबाणी गुरमुखी सारिया तो श्रेष्ठ है सर्वोत्तम है पहले नंबर ते ही है। दुनिया के वड्डे वड्डे विद्वान ये गल कहिंदे आ ते मनदे आ पूरे विश्व भर दे कि तुसी अपनी भाषा विच अपनी मां बोली विच जिन्नी गल नू विद्या दे तरीके नाल पढ़ सकदे हो समझ सकदे हो दुनिया की किसी होर भाषा द्वारा तुसी उन्ना ज्ञान हासिल नहीं कर सकते। ठीक है होर भाषावां भी आवन सिखण पर अपनी भाषा नू सब तो सर्वोत्तम ते श्रेष्ठ जानना ते माण नाल कहना ये सतगुरां दी बाणी है महाराज जी दी गुरमुखी है। इहदे तुल दुनिया च कोई बाणी नहीं। लख संस्कृत होवे लख फारसी होवे लख अंग्रेजी होवे गुरमुखी दे तुल कुछ नहीं। अज संस्कृत दे चार अखर पढ़ के साडे सिखां विच्चों भी कई वीर संस्कृत दे चार अखर पढ़ लैण ठीक है सिखो संस्कृत। महाराज गुरु अर्जन देव धन गुरु कलगीधर जी ने आप बकायदा विद्वान रखे पर जदों कथा करन लगो कीर्तन करन लगो ते तुसी संस्कृत दे सलोकां दे विच मंगल करो गुरबाणी दा मंगल ना करो। अपनी विद्या विखाउण लई भी सानू संस्कृत आउंदी असीं संस्कृत च मंगल करांगे मंगलाचरण करदे आ ना आपां पहलां ते गुरबाणी दे शब्दां दा मंगल नहीं पढ़दे हो संस्कृत दा मंगल पढ़दे। ठीक है कथा दे विच तुसीं संस्कृत दे सलोकां दी व्याख्या करके सुना दो जिहड़ी गुरबाणी अनुसार होवे ਪਰ ਘੱਟੋ ਘੱਟ ਜਦੋਂ ਮੰਗਲ ਕਰਦੇ ਉਦੋਂ ਤਾਂ ਗੁਰਬਾਣੀ ਦਾ ਪੜੋ। ਆਪਣੀ ਭਾਸ਼ਾ ਦਾ ਜਿਹੜੀ ਕੋਈ ਆਉਂਦੀ ਆ ਉਹਦਾ ਮਾਣ ਗਰੂਰ ਕਾਹਦਾ ਕਰਨਾ ਹੋਇਆ। ਭਾਸ਼ਾ ਜੇ ਕਿਸੇ ਨੂੰ ਆਉਂਦੀ ਆ ਤਾਂ ਇਹਦਾ ਮਤਲਬ ਇਹ ਨਹੀਂ ਉਹ ਗਿਆਨੀ ਹੋ ਜਾਂਦਾ। ਬਾਹਰਲੇ ਮੁਲਕਾਂ 'ਚ ਜਿਹੜੇ ਅਨਪੜ੍ਹ ਲੋਕ ਹੁੰਦੇ ਸਕੂਲ ਨਹੀਂ ਜਾਂਦੇ ਉਹਨਾਂ ਨੂੰ ਵੀ ਅੰਗਰੇਜ਼ੀ ਆਉਂਦੀ ਆ ਅਤੇ ਇਹਦਾ ਮਤਲਬ ਕਿ ਉਹ ਵਿਦਵਾਨ ਹੁੰਦੇ ਆ। ਇੱਥੇ ਪੰਜਾਬ 'ਚ ਰਹਿਣ ਵਾਲੇ ਜਿਹੜੇ ਸਕੂਲ ਨਹੀਂ ਗਏ ਕਦੇ, ਨਹੀਂ ਜਿਨ੍ਹਾਂ ਨੂੰ ਲਿਖਣਾ ਆਉਂਦਾ ਪੰਜਾਬੀ ਆਉਂਦੀ ਆ ਉਹਨਾਂ ਨੂੰ ਭਾਸ਼ਾ ਦਾ ਉਹਨਾਂ ਨੂੰ ਗਿਆਨ ਆ ਅਤੇ ਇਹਦਾ ਮਤਲਬ ਵਿਦਵਾਨ ਤਾਂ ਨਹੀਂ ਹੋ ਗਏ। ਵਿੱਦਿਆ ਅਤੇ ਭਾਸ਼ਾ ਦਾ ਕੋਈ ਸੰਬੰਧ ਨਹੀਂ ਹੈ। ਵਿੱਦਿਆ ਆਪਣੀ ਤਰਫ ਹੈ, ਭਾਸ਼ਾ ਦਾ ਗਿਆਨ ਆਪਣੀ ਤਰਫ ਹੈ। ਪਰ ਇੱਥੇ ਚਾਰ ਅੱਖਰ ਅੰਗਰੇਜ਼ੀ ਦੇ ਕੋਈ ਬੋਲੇ ਅਤੇ ਉਹਨੂੰ ਜ਼ਿਆਦਾ ਵਧੀਆ ਵਿਦਵਾਨ ਮੰਨਿਆ ਜਾਂਦਾ। ਗੁਰਮੁਖੀ ਭਾਖਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹਦੇ 'ਚ ਗੁਰਦੇਵ ਨੇ ਗੁਰਬਾਣੀ ਲਿਖੀ ਹੈ, ਇਹਦੇ ਤੁਲ ਦੁਨੀਆਂ 'ਚ ਕੋਈ ਭਾਸ਼ਾ ਨਹੀਂ ਗੁਰੂ ਕੇ ਸਿੱਖ ਵਾਸਤੇ। ਪੂਰੇ ਵਿਸ਼ਵ ਭਰ 'ਚ ਜਿੱਥੇ ਵੀ ਸਿੱਖ ਬੈਠੇ ਨੇ ਉਹਨਾਂ ਨੂੰ ਯਤਨ ਕਰਨਾ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਆਪ ਵੀ ਅਤੇ ਆਪਣੇ ਬੱਚਿਆਂ ਨੂੰ ਵੀ ਗੁਰਮੁਖੀ ਭਾਸ਼ਾ ਪੜ੍ਹਨ ਸੁਣਨ ਵਾਸਤੇ ਪ੍ਰੇਰਿਤ ਕਰਨਾ ਚਾਹੀਦਾ। ਕਿਉਂਕਿ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਵਿੱਚ ਜਿੱਥੇ ਗੁਰਮੁਖੀ ਨਹੀਂ ਪੜ੍ਹਾਈ ਜਾਂਦੀ ਉੱਥੇ ਉਹਨਾਂ ਦੀ ਮਜਬੂਰੀ ਆ, ਉਹ ਹਿੰਦੀ ਵਿੱਚ ਪੋਥੀਆਂ ਛਪਦੀਆਂ। ਠੀਕ ਹੈ ਪੜ੍ਹਨ, ਪਰ ਗੁਰਮੁਖੀ ਭਾਸ਼ਾ ਜਿਹੜੀ ਆ ਉਹ ਹਰ ਇੱਕ ਗੁਰਸਿੱਖ ਨੂੰ, ਹਰ ਇੱਕ ਮਾਈ ਭਾਈ ਨੂੰ ਪੜ੍ਹਨੀ ਚਾਹੀਦੀ ਹੈ, ਸੁਣਨੀ ਚਾਹੀਦੀ ਹੈ, ਵਿਚਾਰਨੀ ਚਾਹੀਦੀ ਹੈ। ਜਿਹੜੀ ਬਾਣੀ ਸਤਿਗੁਰਾਂ ਨੇ ਗੁਰਮੁਖੀ 'ਚ ਉਚਾਰਨ ਕਰਕੇ ਆਨੰਦ ਬਖਸ਼ਿਆ ਉਹ ਤੁਸੀਂ ਹਿੰਦੀ 'ਚ ਪੜ੍ਹੋਗੇ ਉਹ ਗੱਲ ਨਹੀਂ ਬਣਨੀ। ਅੰਗਰੇਜ਼ੀ 'ਚ ਪੜ੍ਹੋਗੇ ਠੀਕ ਹੈ, ਅਰਥ ਤਾਂ ਸਮਝ ਆ ਜਾਣਗੇ, ਪਰ ਸਤਿਗੁਰਾਂ ਦੇ ਪਾਕ ਹਿਰਦੇ 'ਚ ਜਿਵੇਂ ਨਿਕਲੀ ਉੱਦਾਂ ਪੜ੍ਹਨੀ, ਉਹਦਾ ਰਸ ਅਤੇ ਉਹਦਾ ਆਨੰਦ ਹੀ ਵੱਖਰਾ ਹੈ। ਮਹਾਰਾਜ ਜੀ ਕਹਿੰਦੇ 35 ਅੱਖਰੀ ਵਿੱਚ ਜਿਹੜੀ ਪੱਟੀ ਗੁਰੂ ਨਾਨਕ ਸਾਹਿਬ ਨੇ ਲਿਖੀ ਹੈ ਉਹਨਾਂ ਅੱਖਰਾਂ ਵਿੱਚ ਗੁਰਬਾਣੀ ਲਿਖਣੀ ਹੈ।
ਪਠ ਬੇ ਬਿਖੈ ਸੁਖੈਨ ਮਹਾਨੀ,
ਕਿਉਂਕਿ ਇਹਨੂੰ ਪੜ੍ਹਨ ਵਿੱਚ ਸੁਖੈਨ ਤਰੀਕਾ ਸੁਖੈਨ ਹੋਵੇਗਾ, ਸਿੱਖਾਂ ਲਈ ਪੜ੍ਹਨ ਵਿੱਚ ਸੁਖੈਨ ਹੋਵੇਗੀ।
ਜਿਨ ਕੀ ਬੁੱਧ ਮਹਿਦ ਅਧਿਕਾਈ,
ਕਹਿੰਦੇ ਜਿਨ੍ਹਾਂ ਦੀ ਬੁੱਧੀ ਵੱਡੀ ਆ ਤੇ ਅਧਿਕ ਹੈ,
ਬਹੁ ਅਭਿਆਸ ਹੈ ਵਿਦਿਆ ਪਾਈ,
ਬਹੁਤਾ ਅਭਿਆਸ ਕਰਕੇ ਵਿਦਿਆ ਪ੍ਰਾਪਤ ਕਰਦੇ, ਬੜਾ ਬੜਾ ਗਿਆਨ ਹਾਸਲ ਕਰਦੇ, ਲਘੂ ਸਿਧਾਂਤ ਦੇ ਬਹੁਤ ਸਲੋਕ ਸੂਤਰ ਯਾਦ ਕਰ ਕਰਕੇ ਰੱਟੇ ਲਾ ਲਾ ਕੇ ਪੜ੍ਹਦੇ ਹਨ।
ਬਹੁਤ ਬਰਖ ਲਗ ਪਟ ਹੈ ਵਿਚਾਰ ਹੈ,
ਉਹਨਾਂ ਨੂੰ ਕਈ ਕਈ ਸਾਲ ਪੜ੍ਹਨਾ ਪੈਂਦਾ ਫਿਰ ਵਿਚਾਰਨਾ ਪੈਂਦਾ।
ਸੋ ਤਬ ਜਨ ਹੈ ਸਾਰੇ ਅਸਾਰ ਹੈ,
ਫਿਰ ਜਾ ਕੇ ਕਈ ਕਈ ਸਾਲਾਂ ਦੇ ਸਲੋਕਾਂ ਦੇ ਰੱਟੇ ਲਾ ਕੇ ਫਿਰ ਉਹਨਾਂ ਨੂੰ ਸਮਝ ਆਉਂਦੀ ਸਾਰ ਅਸਾਰ ਦੀ।
ਤਿਸ ਤਤ ਕੋ ਗੁਰਮੁਖੀ ਮਝਾਰੀ,
ਉਹ ਜਿਹੜਾ ਤਤ ਉਹਨਾਂ ਨੂੰ ਕਈ ਕਈ ਵਰੇ ਦੀ ਪੜ੍ਹਾਈ ਤੋਂ ਬਾਅਦ ਰੱਟੇ ਲਾ ਕੇ ਲਘੂ ਦੇ ਉਹ ਸਮਝਣੇ ਪੈਂਦੇ ਆ। ਮਹਾਰਾਜ ਜੀ ਕਹਿੰਦੇ ਅਸੀਂ ਸੁਖੈਨ ਤਰੀਕੇ 'ਚ ਗੁਰਮੁਖੀ ਵਿੱਚ ਗੁਰਬਾਣੀ ਵਿੱਚ ਉਚਾਰਨ ਕਰਕੇ ਉਹ ਤਤ ਗਿਆਨ ਆਪਣੇ ਸਿੱਖਾਂ ਨੂੰ ਪਲ ਭਰ ਵਿੱਚ ਹੀ ਬਖਸ਼ ਦੇਣਾ। ਹਾਂਜੀ,
ਲਿਖੈ ਸੁਗਮ ਸ਼ਰਧਾ ਉਰ ਧਾਰੀ,
ਜਿਸ ਨੂੰ ਲਿਖਣਾ ਵੀ ਸੌਖਾ ਹੋਵੇ ਤੇ ਗੁਰਸਿੱਖਾਂ ਦੇ ਦਿਲਾਂ 'ਚ ਸ਼ਰਧਾ ਹੋਵੇ ਕਿ ਇਹ ਅੱਖਰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਕੀਤੇ ਹੋਏ ਹੈ। ਇਹ ਭਾਸ਼ਾ, ਇਹ ਅੱਖਰ, ਇਹ ਗੁਰਮੁਖੀ ਹੈ, ਇਹ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਮੁਖੋਂ ਉਚਰੀ ਹੋਈ ਹੈ।
ਸਹਿਸਕ੍ਰਿਤ ਯਰ ਤੁਰਕਨ ਭਾਸ਼ਾ,
ਜਿਹੜੀ ਸੰਸਕ੍ਰਿਤ ਹੈ ਜਾਂ ਤੁਰਕਾਂ ਦੀ ਭਾਸ਼ਾ ਅਰਬੀ ਫਾਰਸੀ ਹੈ,
ਇਸ ਮੈਂ ਲਿਖ ਲੈ ਹੈ ਬੁੱਧ ਰਾਸਾ।
ਮਹਾਰਾਜ ਜੀ ਕਹਿੰਦੇ ਜੇ ਕਿਸੇ ਨੂੰ ਨਹੀਂ ਆਉਂਦੀ ਗੁਰਮੁਖੀ, ਜੇ ਕੋਈ ਲਿਖ ਵੀ ਲਵੇ ਤੇ ਲਿਖ ਵੀ ਲਵੇ, ਕੋਈ ਸੰਸਕ੍ਰਿਤ ਲਿਖਣਾ ਚਾਹੇ ਗੁਰਬਾਣੀ ਲਿਖ ਲਵੇ, ਕੋਈ ਫਾਰਸੀ 'ਚ ਲਿਖਣਾ ਚਾਹੇ ਲਿਖ ਲਵੇ, ਵੀ ਜਿਹਨੂੰ ਨਹੀਂ ਪੜ੍ਹਨੀ ਆਉਂਦੀ ਉਹਦੇ ਤੱਕ ਪਹੁੰਚਾਣੀ, ਇਹ ਨਹੀਂ ਮਹਾਰਾਜ ਜੀ ਨੇ ਰੋਕਿਆ ਨਹੀਂ ਹੈ। ਵੀ ਜਿਹਨਾਂ ਨੂੰ ਨਹੀਂ ਆਉਂਦੀ, ਦੂਜੇ ਜਿਹੜੇ ਹੋਰ ਧਰਮਾਂ ਦੇ ਮਜ਼ਹਬਾਂ ਦੇ ਲੋਕ ਨੇ ਉਹਨਾਂ ਨੂੰ ਨਹੀਂ ਆਉਂਦੀ ਗੁਰਮੁਖੀ, ਉਹਨਾਂ ਤੱਕ ਪਹੁੰਚਾਉਣ ਵਾਸਤੇ ਉਹਨਾਂ ਦੀ ਭਾਸ਼ਾ 'ਚ ਤਰਜਮਾ ਕਰ ਲਵੇ ਗੁਰਬਾਣੀ ਦਾ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਅਰਬੀ ਭਾਸ਼ਾ 'ਚ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਉਤਾਰਾ ਕੀਤਾ ਸੀ ਉਹਨਾਂ ਵੇਲਿਆਂ 'ਚ, ਤੇ ਹੋਣਾ ਚਾਹੀਦਾ ਹੈ। ਹਾਂਜੀ,
ਸਭ ਉਪਰ ਪਸਰੈ ਹੈ ਇਹ ਤਾਈ,
ਪਰ ਜਿਹੜੀ ਗੁਰਮੁਖੀ ਹੈ ਮਹਾਰਾਜ ਜੀ ਕਹਿੰਦੇ ਇਹ ਸਾਰੇ ਪਾਸੇ ਪਸਰੇਗੀ।
ਜਿਮ ਜਲ ਪਰ ਸੋ ਚਿਕਨ ਤਾ ਪਾਈ,
ਮਹਾਰਾਜ ਜੀ ਬਖਸ਼ਿਸ਼ ਕਰਦੇ, ਬਚਨ ਕਰਦੇ ਕਿ ਜਿਵੇਂ ਪਾਣੀ ਦੇ ਉੱਤੇ ਤੇਲ ਪਾ ਦਿਓ ਨਾ ਥੋੜਾ ਜਿਹਾ ਚਿਕਨ ਤਾਈ, ਉਹ ਸਾਰੇ ਪਾਣੀ ਦੇ ਉੱਤੇ ਛਾ ਜਾਂਦਾ, ਸਾਰੇ ਪਾਣੀ ਉੱਤੇ ਫੈਲ ਜਾਂਦਾ ਤੇਲ ਚਿਕਨ ਤਾਈ ਵਾਲਾ, ਚਿਕਨਾਟ ਵਾਲਾ। ਕਹਿੰਦੇ ਏਦਾਂ ਇਹ ਗੁਰੂ ਕੀ ਬਾਣੀ ਪੂਰੇ ਸੰਸਾਰ ਭਰ ਦੀਆਂ ਜਿੰਨੀਆਂ ਬਾਣੀਆਂ ਨੇ ਉਹਦੇ ਉੱਤੇ ਛਾ ਜਾਏਗੀ ਤੇਲ ਵਾਂਗੂ, ਚਿਕਨਾਟ ਵਾਂਗੂ।
ਸਤਿ ਸ੍ਰੀ ਅਕਾਲ,
ਸਾਰੇ ਸੰਸਾਰ 'ਚ ਬਾਣੀ ਛਾ ਜਾਏਗੀ ਮਹਾਰਾਜ ਜੀ ਦੀ ਗੁਰਬਾਣੀ। इस जग में चानण ये सारे जगत में चानना रूप होके प्रगट तदे गुरु अमरदास साहब ने कहा बाणिया सिर बाणी दुनिया दिया जनिया बाणिया सब बाणिया जो श्रोमणी बाणी धन गुरु ग्रंथ साहब की बाणी है गुरु की बाणी है। महाकवि भाई संतोख सिंह साहब जी भी लिखते हैं वो कहते गुनी भनी बानी ताकि गुरु गुरबानी है। दुनिया के बड़े बड़े गुणिया ने जड़िया बाणिया कई ने उन्हों सारिया बाणिया की गुरु धन गुरु ग्रंथ साहब जी की बाणी है। कहते एदा छा जाएगी सारे पासे बाणी जिवे पानी दे उत्ते चिकनाट फैल जांदी है।
किरत करत गृहस्थी मथ तो थोरी
महाराज जी कहंदे जिहड़े साडे किरती सिख ने गृहस्थी ने घरां विच धंधे करदे हन
सुगम पट है विद्या जिन लोरी
हुण ओह किवें जाण जा के बनारस जा के संस्कृत पढ़न विद्या पढ़न इन्नी डूंगी समा नहीं है। महाराज जी कहंदे जदों गुरबाणी पढ़नगे सतगुरां दी उहनां नूं सारा ज्ञान गुरबाणी चों ही प्राप्त हो जावेगा जिहड़ा शास्त्रां विचों भी नहीं लभदा।
प्रगट है गाडी राह च विशाला
गाडी राह चलेगा गाडी राह हुंदा जिवें गड्डा टुरदा ना एक पिछे दूजा तीजा उह पए पै जांदे पुराने समयां च कच्चे राह हुंदे सी उहदे विच टुरे जांदे सारे। महाराज कहंदे गाडी राह चल जाएगा गुरबाणी दा संसार च
चल है जो नह भूल है किस काला
जेड़ा हुण गाडी राह होवे उत्ते भुलदा नहीं बंदा उह पया पया ते टुरिया जांदा वी रस्ता जांदा अगे नूं। महाराज कहंदे फिर जेड़े इस रस्ते ते चलणगे गाडी राह ते गुरबाणी ते गुरमुख गाडी राह वाली खेड चलाई है सतगुरु जी ने जेड़ा इहदे ते चलेगा उह भुलेगा नहीं किसे समय वो अपनी मंजिल ते अपने टिकाने ते पहुंचेगा।
लिखो गुरमुखी अखर यां ते
इस करके भाई गुरदास जी तुसी गुरमुखी अखरां विच बाणी लिखो
सगल जगत मैं होए बखे आते
सारे जगत विच सारे संसार च प्रगट होवन
श्रद्धावंते पढ़ें सुखैन
जेड़े श्रद्धावान सिख ने वह सुखैन ही पढ़नगे
जाने हर सिमरत गत दैन
और गुरबाणी नूं पढ़ के वह सिख जाणनगे के हरी दा सिमरन ही मुक्ति देण वाला है हरी दे सिमरन द्वारा ही मोक्ष होवेगी।
इनकी महिमा महा अभिरामो
इना दी महिमा वड्डी भारी है
विदते जग गुरमुखी सुनामो
ए बाणी गुरमुखी रूप विच गुरमुखी भाषा दे रूप विच सारे जगत विच प्रगट होवेगी इहनू गुरमुखी दे अखरां नाल जाणिया जावेगा।
देखें पठें लिखें सन्मान है
जदों गुरमुखी दे अखरां नूं सिख वेखणगे ना वेख के सन्मान करनगे वो मन च उहनां दी खुशी होवेगी भी सतगुरां दी गुरमुखी लिखी है। विदेशां दे विच भी हुण इह रिपोर्टां दे उत्ते जदों गुरमुखी अखरां विच लिखिया हुंदा ना वी तुहाडा स्वागत है ते वेख के खुशी हो जांदी खेड़ा हो जांदा भी महाराज जी दे अखर लिखे आ गुरमुखी दे ते जदों पंजाब दे विच वेखी हर जगह ते अंग्रेजी दे अखर ज्यादा पहलां लिखे हुंदे आ फिर मन परेशान भी हुंदा भी जेड़ी नगरी मेरे सतगुरां दे जेड़ा देश ए पंजाब देश वसदा गुरां दे नां ते वसदा गुरां दे नां ते उत्थे सतगुरां दी गुरमुखी लिखी होनी चाहीदी है सारे पासे। हां दूजियां भाषावां दूजे तीजे थावां ते लिखणियां लिख दिओ पर पहले स्थान ते सतगुरां दी गुरमुखी कहण मात्र नूं भावें बहुत कहा जांदा सारियां सरकारां वल्लों असीं ऐलान कर दित्ता पर अमल रूप दे विच वेखण विच बहुत घट आउंदा है। महाराज सच्ची पातशाह कहिंदे गुरमुखी अखर जदों साडे सिख वेखणगे ना जिथे भी लिखे होए वेख के सन्मान करनगे नाले खुश होणगे
निज पातक कातक हित ठन है
अपने पापां दा नाश करन लई उह हित करनगे गुरमुखी नाल गुरबाणी नाल।
चतुर गुरु के शब्द मुकंदे
चार पातशाहियां दे जेड़े मुक्ति दाते शब्द ने
बिख पोथी तुम लिख हो आनंदे
पोथियां पईयां ने इहदे विचों वेख के ते तुसी लिखो आनंद नाल
सब बेदन को सार निकारा
इउं मन लो भी सारे संसार दा निचोड़ ने तत है सारी विद्या दा दुनिया दी जिन्नी भी विद्या किन्ने भी शास्त्रां धर्म ग्रंथां दी विद्या कहंदे ओ सारी विद्या दा निचोड़ है गुरबाणी धन गुरु ग्रंथ साहिब दी दुनिया दी जिन्नी विद्या सारी विद्या दा तत है निचोड़ है।
मत सागर जिम रतन उदारा
समझ लो भी जिवें समुंदर नूं रिड़क के विचों रतन नहीं कढ ले कहंदे वड्डियां सतगुरां ने जिहड़ी बाणी उचारी है ये पूरे संसार दी विद्या रूपी समुंदर नूं रिड़क के उहदे विचों रतन कढ ले ने महाराज जी ने ਆਪਣੇ ਸਿੱਖਾਂ ਦੀ ਝੋਲੀ ਪਾ ਦਿੱਤੇ ਨੇ।
ਸ਼੍ਰੀ ਨਾਨਕ ਸ਼੍ਰੀ ਅੰਗਦ ਨਾਮੂ,
ਧੰਨ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇਵ ਸਾਹਿਬ,
ਸ਼੍ਰੀ ਗੁਰ ਅਮਰ ਅਪਰ ਸ਼੍ਰੀ ਰਾਮੂ,
ਧੰਨ ਗੁਰੂ ਅਮਰਦਾਸ ਸਾਹਿਬ ਤੇ ਗੁਰੂ ਰਾਮਦਾਸ ਸਾਹਿਬ।
ਪ੍ਰਿਥਕ ਪ੍ਰਿਥਕ ਲਿਖ ਇਨ ਕੀ ਬਾਣੀ,
ਚਾਰੇ ਪਾਤਸ਼ਾਹਾਂ ਦੀ ਬਾਣੀ ਵੱਖੋ ਵੱਖਰੀ ਲਿਖੋ,
ਪਾਠ ਕਰ ਆਪ ਲੇ ਹੋ ਪਹਿਚਾਨੀ,
ਪਹਿਲਾਂ ਪੜ੍ਹੋ ਤੇ ਪੜ੍ਹ ਕੇ ਪਹਿਚਾਣੋ, ਕਿਉਂਕਿ ਸ਼ਬਦ ਵਿੱਚ ਮਿਲੇ ਜੁਲੇ ਸਨ, ਸਲੋਕ ਮਿਲੇ ਜੁਲੇ ਸਨ। ਤੋ ਭਾਈ ਸਾਹਿਬ ਨੂੰ ਮਹਾਰਾਜ ਜੀ ਕਹਿੰਦੇ ਪੜ੍ਹ ਕੇ ਪਛਾਣੋ, ਤੇ ਭਾਈ ਸਾਹਿਬ ਨੇ ਆਖਿਆ ਮਹਾਰਾਜ ਵੀ ਪਛਾਣਾਂਗੇ ਕਿਵੇਂ, ਵੀ ਸ਼ਬਦ ਤਾਂ ਇੱਕੋ ਜਿਹੇ ਨੇ, ਕਈ ਥਾਵਾਂ ਤੇ ਮਹੱਲਾ ਲਿਖਿਆ, ਕਈ ਥਾਵਾਂ ਤੇ ਨਹੀਂ ਵੀ ਲਿਖਿਆ, ਸ਼ਬਦ ਇੱਦਾਂ ਹੀ ਲਿਖਿਆ ਹੋਇਆ। ਮਹਾਰਾਜ ਜੀ ਕਹਿਣ ਲੱਗੇ ਭਾਈ ਗੁਰਦਾਸ ਜੀ, ਜਿਵੇਂ ਬੱਚਾ ਹੁੰਦਾ ਨਾ ਕੋਈ ਛੋਟਾ 10-12 ਸਾਲ ਦਾ, ਤੇ ਉਹਦਾ ਪਿਤਾ 5-7 ਬੰਦਿਆਂ ਚ ਬੈਠਾ ਅੰਦਰ ਗੱਲਾਂ ਕਰਦਾ ਹੋਵੇ, ਉਹਦੇ ਚਾਚੇ ਤਾਏ ਸਾਰੇ ਦਾਦੀ ਬੈਠੀ ਹੋਵੇ, ਦਾਦਾ ਬੈਠਾ ਹੋਵੇ ਅੰਦਰ, ਉਹ ਬਾਹਰ ਹੋਵੇ, ਤੇ ਅੰਦਰੋਂ ਜਦੋਂ ਦਾਦਾ ਬੋਲਦਾ ਤੇ ਬੱਚਾ ਪਛਾਣ ਲੈਂਦਾ ਵੀ ਮੇਰੇ ਦਾਦੇ ਦੀ ਆਵਾਜ਼ ਹੈ, ਪਿਓ ਬੋਲੇ ਤੇ ਪਿਓ ਦੀ ਆਵਾਜ਼ ਪਛਾਣ ਲੈਂਦਾ, ਜੇ ਚਾਚਾ ਬੋਲੇ ਤੇ ਕਹਿੰਦਾ ਚਾਚੇ ਦੀ ਆਵਾਜ਼, ਜੇ ਮਾਂ ਬੋਲੇ ਤੇ ਉਹਦੀ ਆਵਾਜ਼ ਪਛਾਣ ਲੈਂਦਾ। ਭਾਈ ਗੁਰਦਾਸ ਜੀ, ਇਸੇ ਤਰ੍ਹਾਂ ਤੁਸੀਂ ਵੀ ਪਛਾਣ ਲਓਗੇ ਜਦੋਂ ਇਹ ਗੁਰਬਾਣੀ ਪੜੋਗੇ ਵੀ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਇਹ ਗੁਰੂ ਅੰਗਦ ਸਾਹਿਬ ਦੀ ਹੈ, ਇਹ ਗੁਰੂ ਅਮਰਦਾਸ ਸਾਹਿਬ ਦੀ, ਇਹ ਗੁਰੂ ਰਾਮਦਾਸ ਸਾਹਿਬ ਦੀ ਹੈ, ਤੁਹਾਨੂੰ ਇਹ ਅਸੀਂ ਵਰ ਦਿੰਦੇ ਹਾਂ। ਤੋ ਭਾਈ ਸਾਹਿਬ ਨੇ ਆਖਿਆ ਮਹਾਰਾਜ ਜੀ ਸਤ ਬਚਨ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।